गुरु रूपे सत संगत जीओ और रचना करिए पवित्र बिरतियां करिए कागर गुरु ग्रंथ साहब चरना चलवाई हाजरिया सो हाजरिया लवादे हो गज के बोलना जी ओ वाहेगुरु जी का खालसा ओ वाहेगुरु जी की फतेह। गुरु रूपे सत संगत वड़े पाग हन कि उस अकाल पुरख की रहमत साढ़े ते हुई, उसने कृपा की सानू ये जन्म दिता, जिस जन्म अंदर पहुँच के असी गुरु ग्रंथ साहिब के चरणों में बैठन जोगे हुए, गुरु को सोझी लैन जोगे हुए। ध्यान करना, गुरु जी ने इस समय की बहुत वड्डी वड्याई की। एक जगह ते लिखते भी ने, कहते तेरा कीता जत तो नाही, मैनू जोग कीतो ई, हे प्राणी हे मन विचार कर कि पिछलिया जन्मों वाल झाती मार, तेरे पल्ले कुछ नहीं सी। फिर मनुख जन्म विच आया इत्थे झाती मार, ते अपने अंदर दी विचार कर कि तेरा कीतो जातो नहीं, कि मैं हे अकाल पुरख आप ही दा कीता इस जन्म अंदर अजे तक जाणिया नहीं है, पर आप जी ने मेरे लिए कीता की है, मैनू जोग कीतो ही। ये परमात्मा आप जी ने मैनू इस योग कीता है कि मैं आप जी दे गुर परमेश्वर रूप दे कोलों, क्योंकि ये गुरु ग्रंथ साहब जी जड़े ने इस परमात्मा का दूजा रूप है, इन्हों पर गुर परमेश्वर कहने कि आप जी ने गुर परमेश्वर का रूप धारण किया है, मैं उस रूप दे विचों सोझी लैन जोगा होया है, उस रूप दे विचों अपने आप की पहचान करन जोगा होया है कि मैनू भी कितने समा मिलिया, आप जी ने रहमत की मेरे ते कि मैं इस योग हो गया कि मैं उस रूप की पहचान कर सकता, किड़े रूप की, अकाल पुरख रूप की। देखो गुरु जी ने गुर परमेश्वर ने इस मन नू आवाज मार के दसिया, मन तू ज्योत स्वरूप है, अपना मूल पहचान, कहते मना तू ज्योत स्वरूप है भाई, एवं ना धक्के खाई जा, एवं ना ठोकरा खाई जा, अपने रूप की पहचान कर, अपने आप की पहचान कर, तू कौन है, एवं सवेर तो लैके शाम तक धक्के खाना है। क्योंकि जे असी इस जीवन की कदर नहीं पाते, जे असी इस समय की कदर नहीं जानते, जे असी इस जन्म की कदर नहीं जानते, तो एवं ना भुलेखे च रह जाओ, समझ लो साडा जीवन कुत्ते वर्ग ही है, डंगर वर्ग ही है। क्योंकि ध्यान करना, डंगर नू कोई सोझी नहीं है, कुत्ते नू कोई सोझी नहीं है, उन्हूं केवल तां केवल शरीर की सोझी है, उन्हूं शरीर भरना आउंदा है, उन्हूं मन भरना नहीं आउंदा। मन भरन की सोझी केवल इस जन्म के अंदर है, जिन्हों आप मानस जन्म कहने। इस जन्म के अंदर आप जी ने बनना कैसा, जे एडी कृपा हुई आप जी ते कि आप योग हो गए हो, जिस दिन कि आप जी ने सोझी आ जाए कि असी योग हो गए हैं परमात्मा दे विच मिलन दे, फिर अगला काम करो, एक आओ विचारी वह काम किहड़ा करना है। तो गुरबाणी च गुरु जी लिखते हैं, कहिंदे सच वर्त संतोख तीरथ, ज्ञान ध्यान इशनान। कहिंदे इदां करी, सच वर्त, वर्त किनू कहते, कोई बीबी उन्हें वर्त रखिया, किसी ने उन्होंने कहा भाई जी आ रोटी खा लो, कहिंदे नहीं मेरा वर्त है। उन्होंने पूछा जी वर्त का मतलब, ਕਹਿੰਦੇ ਮੈਂ ਅੱਜ ਪ੍ਰਣ ਲਿਆ ਹੋਇਆ ਕਿ ਰੋਟੀ ਨਹੀਂ ਖਾਣੀ, ਪ੍ਰਣ ਲਿਆ ਹੋਇਆ ਕਿ ਮੈਂ ਅੱਜ ਰੋਟੀ ਨਹੀਂ ਖਾਣੀ। ਉਹਨੂੰ ਵਰਤ ਕਹਿੰਦੇ ਆ, ਫਲਾਣੀ ਚੀਜ਼ ਖਾ ਲਓ, ਕਹਿੰਦੀ ਮੈਂ ਤੁਹਾਨੂੰ ਕਿਹਾ ਮੇਰਾ ਵਰਤ ਹੈ, ਅੱਜ ਮੈਂ ਕੋਈ ਇਹੋ ਜਿਹੀ ਚੀਜ਼ ਨਹੀਂ ਖਾਣੀ, ਮੈਂ ਪ੍ਰਣ ਕੀਤਾ ਹੋਇਆ। ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਣ ਲੱਗੇ, ਸੋਝੀ ਦੇਣ ਲੱਗੇ ਇਸ ਮਨ ਨੂੰ, ਕਹਿੰਦੇ ਮਨਾ ਦੇਖ ਲਾ, ਉਹਨੇ ਪ੍ਰਣ ਲਿਆ ਕਿ ਮੈਂ ਰੋਟੀ ਨਹੀਂ ਖਾਣੀ, ਅਤੇ ਲੋਕ ਕਹਿੰਦੇ ਨੇ ਵਰਤ ਰੱਖਿਆ, ਅਤੇ ਕਹਿੰਦੇ ਇੱਦਾਂ ਕਰ ਸੱਚ ਵਰਤ। ਕਹਿੰਦੇ ਫਿਰ ਤੂੰ ਵੀ ਪ੍ਰਣ ਲੈ ਲੈ ਕਿ ਇਸ ਜਨਮ ਦੇ ਅੰਦਰ ਮੈਂ ਸੱਚ ਤੱਕ ਪਹੁੰਚਣਾ ਹੀ ਪਹੁੰਚਣਾ, ਪ੍ਰਣ ਲੈ ਲੈ, ਪੱਕਾ ਕਰ ਲੈ। ਦੇਖੋ ਨਾ ਤੁਸੀਂ ਉਹਨੂੰ ਕਹਿੰਦੇ ਰੋਟੀ ਖਾ ਲਾ, ਤਾਂ ਉਹ ਕਹਿੰਦੀ ਮੇਰਾ ਵਰਤ ਟੁੱਟਦਾ, ਮੈਂ ਤਾਂ ਵਰਤ ਰੱਖਿਆ। ਅਤੇ ਗੁਰੂ ਜੀ ਕਹਿੰਦੇ ਤੂੰ ਵੀ ਪ੍ਰਣ ਕਰ ਲੈ, ਉਹਨੇ ਪ੍ਰਣ ਹੀ ਕੀਤਾ ਨਾ ਕਿ ਮੈਂ ਰੋਟੀ ਨਹੀਂ ਖਾਣੀ, ਤੂੰ ਵੀ ਪ੍ਰਣ ਕਰ ਲਾ ਕਿ ਮੈਂ ਇਸ ਜਨਮ ਦੇ ਅੰਦਰ ਸੱਚ ਤੱਕ ਪਹੁੰਚਣਾ, ਸੱਚ ਦੀ ਪਹਿਚਾਣ ਕਰਨੀ ਹੈ। ਜੇ ਇਹ ਪ੍ਰਣ ਕਰ ਲਵੇਂ ਤਾਂ ਫਿਰ ਧਿਆਨ ਕਰੀ ਸੰਤੋਖ ਤੀਰਥ। ਤੀਰਥ ਕਿਹਨੂੰ ਕਹਿੰਦੇ ਨੇ? ਕਿਸੇ ਪਵਿੱਤਰ ਅਸਥਾਨ ਨੂੰ ਅਸੀਂ ਤੀਰਥ ਕਹਿੰਦੇ ਹਾਂ। ਕਹਿੰਦੇ ਫਿਰ ਧਿਆਨ ਕਰੀ, ਤੇਰਾ ਇਹ ਜਿਹੜਾ ਮਨ ਆ ਇਹਦੇ ਅੰਦਰ ਸੰਤੋਖ ਪੈਦਾ ਹੋ ਜਾਏਗਾ। ਕਿਉਂਕਿ ਜਦੋਂ ਅਸੀਂ ਪ੍ਰਣ ਕਰਦੇ ਨਾ ਕਿ ਮੈਂ ਫਲਾਣਾ ਕੰਮ ਕਰਨਾ, ਅਤੇ ਬਾਕੀ ਕੰਮਾਂ ਤੋਂ ਸਾਡਾ ਧਿਆਨ ਹਟ ਜਾਂਦਾ। ਜੇ ਅਸੀਂ ਪ੍ਰਣ ਕਰ ਲਈਏ, ਜਿਵੇਂ ਉਸ ਔਰਤ ਨੇ ਪ੍ਰਣ ਕਰ ਲਿਆ ਕਿ ਮੈਂ ਅੱਜ ਕੁਝ ਖਾਣਾ ਨਹੀਂ, ਹੁਣ ਜੇ ਉਹਨੂੰ ਕੋਈ ਕਵੇ ਕੋਈ ਮਿੱਠੀ ਚੀਜ਼ ਹੈ, ਕੋਈ ਲੂਣ ਵਾਲੀ ਚੀਜ਼ ਹੈ, ਬੜੀ ਸਵਾਦ ਆ, ਤਾਂ ਉਹਦਾ ਜਿਹੜਾ ਪ੍ਰਣ ਆ ਨਾ ਉਹਦਾ ਧਿਆਨ ਨਹੀਂ ਜਾਣ ਦਿੰਦਾ, ਉਹਦੇ ਅੰਦਰ ਸੰਤੋਖ ਪੈਦਾ ਹੋ ਗਿਆ, ਉਹ ਬੜੀ ਖੁਸ਼ ਆ। ਉਹ ਕਿਸੇ ਨੂੰ ਦੱਸਦੀ, ਕਹਿੰਦੀ ਭੈਣ ਜੀ ਇੱਦਾਂ ਹੈ, ਜਿੰਨੇ ਮਰਜ਼ੀ ਕੋਈ ਮੈਨੂੰ ਲਾਲਚ ਦੇਈ ਜਾਵੇ ਕਿ ਖੀਰ ਬੜੀ ਸਵਾਦ ਹੈ, ਕੜਾਹ ਬੜਾ ਸਵਾਦ ਹੈ, ਕਹਿੰਦੀ ਮੈਂ ਤਾਂ ਪ੍ਰਣ ਕੀਤਾ ਵੀ ਮੈਂ ਵਰਤ ਰੱਖਿਆ, ਮੈਂ ਕੁਛ ਨਹੀਂ ਖਾਣਾ। ਕਹਿੰਦੀ ਉਸ ਪ੍ਰਣ ਕਰਕੇ ਮੇਰੇ ਅੰਦਰ ਸੰਤੋਖ ਪੈਦਾ ਹੋ ਜਾਂਦਾ, ਮੇਰਾ ਦਿਲ ਹੀ ਨਹੀਂ ਕਰਦਾ ਖਾਣ ਨੂੰ ਕੁਛ। ਲਓ ਸਾਹਿਬ, ਸਿਰਫ ਇੱਕ ਪ੍ਰਣ ਕੀਤਾ ਅਤੇ ਸੰਤੋਖ ਪੈਦਾ ਹੋ ਗਿਆ। ਅਤੇ ਗੁਰੂ ਜੀ ਕਹਿੰਦੇ ਜੇ ਤੇਰੇ ਮਨ ਵਿੱਚ ਕਿਤੇ ਪ੍ਰਣ ਹੋ ਜਾਵੇ ਕਿ ਮੈਂ ਸੱਚ ਦੀ ਪ੍ਰਾਪਤੀ ਕਰਨੀ ਕਰਨੀ ਆ, ਅਤੇ ਤੇਰਾ ਮਨ ਵੀ ਇਸ ਸੰਸਾਰ ਦੀਆਂ ਝੂਠੀਆਂ ਭਟਕਣਾ ਤੋਂ ਪਿੱਛੇ ਹੋ ਜਾਏਗਾ ਅਤੇ ਸੰਤੋਖ ਪੈਦਾ ਹੋ ਜਾਏਗਾ ਅੰਦਰ। ਦੱਸੋ, ਕਹਿੰਦੇ ਤੀਰਥ, ਤੀਰਥ ਕੀ ਚੀਜ਼ ਹੈ? ਪਵਿੱਤਰ। ਕਹਿੰਦੇ ਫਿਰ ਤੇਰਾ ਮਨ ਜਿਹੜਾ ਹੈ ਨਾ ਉਹ ਪਵਿੱਤਰ ਹੋ ਸਕਦਾ ਹੈ, ਕਿਸੇ ਤੀਰਥ ਵਰਗਾ ਬਣ ਸਕਦਾ ਹੈ। ਧਿਆਨ ਕਰਨਾ, ਸੰਤ ਮਹਾਤਮਾ ਮਹਾਂਪੁਰਖ ਜਿਹੜੇ ਹੁੰਦੇ ਨੇ, ਅਸੀਂ ਲੋਕ ਉਹਨਾਂ ਨੂੰ ਵੀ ਤੀਰਥ ਕਹਿੰਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਤੀਰਥ ਕਹਿੰਦੇ ਹਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਤੀਰਥ ਹੈ, ਉਹ ਪਵਿੱਤਰ ਅਸਥਾਨ ਹੈ, ਉਹ ਪਵਿੱਤਰ ਦਾਤ ਹੈ। ਜੇ ਸਾਨੂੰ ਗੁਰੂ ਗ੍ਰੰਥ ਸਾਹਿਬ ਸੋਚੀ ਆ ਜਾਵੇ ਸਾਡਾ ਮਨ ਪਵਿੱਤਰ ਹੋ ਸਕਦਾ ਹੈ, ਇਹ ਤੀਰਥ ਹੈ। ਹੁਣ ਧਿਆਨ ਕਰੋ, ਸਾਨੂੰ ਇੱਥੇ ਤੱਕ ਪਹੁੰਚਾਉਣ ਲਈ ਕਿ ਅਸੀਂ ਪਵਿੱਤਰ ਹੋ ਜਾਈਏ, ਅਤੇ ਗੁਰੂ ਜੀ ਨੇ ਸਾਨੂੰ ਬੜੀ ਸੁੰਦਰ ਗੱਲ ਕਹੀ, ਕਹਿੰਦੇ ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਦੱਸੋ, ਕਹਿੰਦੇ ਤੀਰਥ ਨਹਾਉਣ ਜਾ, ਪਰ ਧਿਆਨ ਰੱਖ ਲਈ ਤੀਰਥ ਨਾਮ ਹੈ। ਇਹਦਾ ਮਤਲਬ ਉਹ ਨਾਮ ਕੋਲ ਤਾਕਤ ਹੈ, ਸ਼ਬਦ ਕੋਲ ਤਾਕਤ ਹੈ ਤੈਨੂੰ ਵੀ ਤੀਰਥ ਬਣਾਉਣ ਦੀ, ਤੈਨੂੰ ਵੀ ਪਵਿੱਤਰ ਕਰਨ ਦੀ ਸ਼ਬਦ ਕੋਲ ਤਾਕਤ ਹੈ, ਨਾਮ ਕੋਲ ਤਾਕਤ ਹੈ, ਅਤੇ ਜੇ ਕਿਤੇ ਤੂੰ ਨਾਮ ਸਿਮਰਨ ਕਰੇ ਤੂੰ ਵੀ ਤੀਰਥ ਬਣ ਜਾਏਗਾ। ਦੱਸੋ, ਫਿਰ ਗੁਰੂ ਜੀ ਕੀ ਕਹਿਣ ਲੱਗੇ? ਹੁਣ ਦੇਖੋ, ਆਪਾਂ ਤਨ ਨੂੰ ਇਸ਼ਨਾਨ ਕਰਵਾਉਂਦੇ ਹਾਂ, ਸਾਡਾ ਤਨ ਨਹਾਉਂਦਾ ਹੈ, ਅਸੀਂ ਬੜੇ ਖੁਸ਼ ਹੁੰਦੇ ਹਾਂ, ਤਨ 'ਤੇ ਪਾਣੀ ਪਾਉਂਦੇ ਹਾਂ, ਪਰ ਵਿਚਾਰ ਕਰਨੀ ਹੈ ਕਿ ਗੁਰੂ ਜੀ ਮਨ ਦੇ ਇਸ਼ਨਾਨ ਦੀ ਗੱਲ ਕਰਦੇ ਪਏ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮਨ ਦੇ, ਅਤੇ ਮਨ ਦੀ ਇਸ਼ਨਾਨ ਦੀ ਗੱਲ ਕਰਦੇ ਹੋਏ ਕਹਿਣ ਲੱਗੇ ਗਿਆਨ ਧਿਆਨ ਇਸ਼ਨਾਨ। ਦੇਖੋ, ਦੋ ਅੱਖਰ ਆ ਗਏ, ਪਹਿਲਾਂ ਗਿਆਨ ਆਇਆ ਫਿਰ ਧਿਆਨ ਆਇਆ, ਦੋਵਾਂ ਅੱਖਰਾਂ ਦੀ ਅਲੱਗ ਅਲੱਗ ਮਾਨਤਾ ਹੈ। ਠੀਕ ਹੈ, ਗਿਆਨ ਦਾ ਭਾਵ ਕੀ ਹੈ? ਕਿ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਸੋਝੀ ਲੈਣੀ, ਉਸ ਮਾਰਗ 'ਤੇ ਚੱਲਣਾ ਜਿਸ ਮਾਰਗ 'ਤੇ ਗੁਰੂ ਜੀ ਚਲਾਉਂਦੇ ਨੇ, ਉਹਦੀ ਸੋਝੀ ਹਾਸਲ ਕਰ ਲੈਣੀ, ਜਾਚ ਸਿੱਖ ਲੈਣੀ, ਇਹਨੂੰ ਗਿਆਨ ਕਹਿੰਦੇ ਆ। ਅਤੇ ਧਿਆਨ ਕਿਹਨੂੰ ਕਹਿੰਦੇ ਆ? ਜਦੋਂ ਆਪਾਂ ਗੁਰੂ ਕੋਲੋਂ ਸੋਝੀ ਲੈਂਦੇ ਹਾਂ ਫਿਰ ਅਸੀਂ ਆਪਣਾ ਚਿੱਤ ਜਿਹੜਾ ਉਸ ਸ਼ਬਦ ਨਾਲ ਜੋੜਦੇ ਹਾਂ, ਉਸ ਨਾਮ ਨਾਲ ਜੋੜਦੇ ਹਾਂ, ਉਹਨੂੰ ਧਿਆਨ ਕਹਿੰਦੇ ਹਾਂ। ਗਿਆਨ ਧਿਆਨ ਇਸ਼ਨਾਨ ਕਹਿੰਦੇ, ਤੇਰਾ ਜਿਹੜਾ ਮਨ ਆ ਨਾ ਇਹ ਇਸ਼ਨਾਨ ਕਰ ਸਕਦਾ, ਨਹਾ ਸਕਦਾ, ਪਵਿੱਤਰ ਹੋ ਸਕਦਾ। ਇਸ਼ਨਾਨ ਤੋਂ ਭਾਵ ਕੀ ਹੁੰਦਾ, ਜਦੋਂ ਆਪਾਂ ਨਹਾਉਂਦੇ ਹਾਂ ਨਾ ਸਵੇਰੇ ਉੱਠ ਕੇ ਅਤੇ ਤਨ ਦੀ ਮੈਲ ਲਾਉਂਦੇ ਹਾਂ, ਸਾਡਾ ਤਨ ਗੰਦਾ ਹੁੰਦਾ, ਅਸੀਂ ਤਨ ਦੀ ਮੈਲ ਲਾਉਂਦੇ ਹਾਂ, ਉਹ ਤਨ ਦੀ ਮੈਲ ਲਾਉਣ ਲਈ ਅਸੀਂ ਆਪਣੇ ਪਿੰਡ ਦੇ ਪਾਣੀ ਪਾਉਂਦੇ ਹਾਂ, ਤਾਂ ਕਿ ਸਾਡੇ ਤਨ ਦੀ ਮੈਲ ਲੱਥ ਜਾਵੇ, ਤਾਂ ਕਿ ਸਾਡੇ ਅੰਦਰ ਫੁਰਤੀਲਾਪਨ ਆ ਜਾਵੇ। ਠੀਕ ਹੈ, ਅਤੇ ਗੁਰੂ ਜੀ ਕਹਿੰਦੇ ਕਿ ਇੱਦਾਂ ਇੱਦਾਂ ਹੀ ਜਿਵੇਂ ਤਨ 'ਤੇ ਮੈਲ ਲੱਗੀ ਤਾਂ ਮਨ 'ਤੇ ਮੈਲ ਵੀ ਲੱਗੀ ਹੈ। ਕਹਿੰਦੇ ਤਨ ਦੀ ਮੈਲ ਲਾਉਣ ਲਈ ਪਾਣੀ ਪਾਉਣਾ ਹੈ? ਕਹਿੰਦਾ ਹਾਂਜੀ। ਕਹਿੰਦਾ ਫਿਰ ਧਿਆਨ ਕਰੀਂ, ਮਨ ਦੀ ਮੈਲ ਲਾਉਣ ਵਾਸਤੇ ਵੀ ਇੱਥੇ ਪਾਣੀ ਪਾਉਣਾ ਪੈਣਾ। ਜਦੋਂ ਤੂੰ ਗੁਰੂ ਕੋਲੋਂ ਸੋਝੀ ਲੈਂਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਗਿਆਨ ਲੈਂਦਾ ਅਤੇ ਫਿਰ ਧਿਆਨ ਜੋੜਦਾ, ਆਪਣੀ ਸੁਰਤੀ ਆਪਣਾ ਚਿੱਤ ਜਿਹੜਾ ਜਦੋਂ ਸ਼ਬਦ ਨਾਲ ਜੋੜਦਾ, ਕਹਿੰਦੇ ਫਿਰ ਇਹਦੇ ਨਾਲ ਤੇਰੇ ਮਨ ਦੀ ਮੈਲ ਲੱਥਦੀ ਹੈ। ਇਹਨੂੰ ਕਹਿੰਦੇ ਨੇ ਗਿਆਨ ਧਿਆਨ ਇਸ਼ਨਾਨ। ਕਹਿੰਦੇ ਫਿਰ ਇੱਦਾਂ ਇਸ਼ਨਾਨ ਕਰ, ਕਹਿੰਦਾ ਪਾਓ ਮਨ ਦੀ ਮੈਲ ਜਿਹੜੀ ਹੈ ਉਹਨੂੰ ਲਾਹੁਣ ਦੀ ਕੋਸ਼ਿਸ਼ ਕਰ। ਫਿਰ ਗੁਰੂ ਜੀ ਉਹ ਦੱਸਣ ਲੱਗੇ, ਕਹਿੰਦੇ ਦਇਆ ਦੇਵਤਾ ਖਿਮਾ ਜਪ ਮਾਲੀ ਅਤੇ ਮਾਨਸ ਪ੍ਰਧਾਨ। ਦਇਆ ਦੇਵਤਾ ਦੇਖੋ ਨਿਸ਼ਾਨੀਆਂ ਅਵਸਥਾ ਤੁਹਾਡੀਆਂ ਕਿਵੇਂ ਦੀਆਂ ਬਣਨੀਆਂ। ਕਹਿੰਦੇ ਜੇ ਤੂੰ ਇਹ ਗਿਆਨ ਅਤੇ ਧਿਆਨ ਦੇ ਨਾਲ ਤੇਰਾ ਮਨ ਜਿਹੜਾ ਹੈ ਇਸ਼ਨਾਨ ਕਰ ਲੈਂਦਾ, ਇਹਦੀ ਮੈਲ ਲੱਥਣੀ ਸ਼ੁਰੂ ਹੋ ਜਾਂਦੀ ਹੈ, ਤਾਂ ਇਹਦੇ ਅੰਦਰ ਕੀ ਗੁਣ ਪੈਦਾ ਹੋਏਗਾ, ਗੁਣ ਕਿਹੜਾ ਪੈਦਾ ਹੋਏਗਾ? ਕਹਿੰਦੇ ਦਇਆ ਦੇਵਤਾ। ਕਹਿੰਦਾ ਦੇਵਤਾ ਦੀ ਨਹੀਂ, ਤੇਰੇ ਅੰਦਰ ਦਇਆ ਪੈਦਾ ਹੋ ਜਾਏਗੀ, ਦਇਆ ਕਰਨ ਲੱਗ ਪਏਗਾ, ਤੇਰੇ ਮਨ 'ਚ ਦਇਆ ਆ ਜਾਏਗੀ। ਕੈਸੀ ਦਇਆ? ਇੱਕ ਦਿਨ ਐਸਾ ਸੀ ਕਿ ਤੁਰਿਆ ਜਾ ਰਿਹਾ ਸੀ ਕਿਤੇ, ਅਤੇ ਕੋਈ ਮੰਗਤਾ ਆਇਆ, ਮੰਗਤੇ ਨੇ ਹੱਥ ਟੱਡਿਆ ਅਤੇ ਕਿਤੇ ਪੈਸਾ ਮੰਗ ਲਿਆ। ਜਦੋਂ ਪੈਸਾ ਮੰਗਿਆ ਤਾਂ ਕੋਈ ਮੰਗਤੇ ਨੂੰ ਪੈ ਗਿਆ, ਨਾ ਤੇਰੇ ਹੱਥ ਨਹੀਂ ਹੈਗੇ, ਤੂੰ ਕੋਈ ਕੰਮ ਕਰ ਨਹੀਂ ਕਰ ਸਕਦਾ, ਮੂੰਹ ਚੁੱਕਿਆ ਅਤੇ ਟੱਡਿਆ ਅਤੇ ਤੁਰਿਆ ਆਉਂਦੇ ਆ, ਦਇਆ ਨਹੀਂ ਹੈ, ਦਇਆ ਨਹੀਂ ਹੈ, ਕ੍ਰੋਧ ਹੈ। ਅਤੇ ਧਿਆਨ ਕਰਿਓ, ਜਿਹੜੇ ਗਿਆਨ ਅਤੇ ਧਿਆਨ ਨਾਲ ਇਸ਼ਨਾਨ ਕਰ ਲੈਂਦੇ, ਜਿਹਨਾਂ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਸੋਝੀ ਆ ਜਾਂਦੀ ਹੈ ਅਤੇ ਚਿੱਤ ਜਿਹੜਾ ਸ਼ਬਦ ਨਾਲ ਜੁੜਨ ਲੱਗ ਪੈਂਦਾ ਨਾ, ਉਹਨਾਂ ਦੇ ਮਨ 'ਚ ਦਇਆ ਆ ਜਾਂਦੀ ਹੈ। ਕੈਸੀ ਦਇਆ ਆ ਜਾਂਦੀ? ਮੰਗਤਾ ਤੁਰਿਆ ਨਹੀਂ ਆਉਣ ਡਿਆ, ਦੂਰ ਬੈਠਾ, ਉੱਠ ਕੇ ਗਏ ਮੰਗਤੇ ਕੋਲ ਅਤੇ ਕੀ ਕਹਿੰਦੇ, ਕਹਿੰਦੇ ਭਾਈ ਸਾਹਿਬ ਆਹ ਲਓ 10 ਰੁਪਈਏ। ਮੰਗਤਾ ਦੇਖਦਾ ਬਈਆ ਬੜਾ ਦਿਆਲੂ ਹੈ, ਮੈਂ ਤਾਂ ਮੰਗੇ ਵੀ ਨਹੀਂ ਅਤੇ 10 ਰੁਪਈਏ ਦੇਣ ਦੇ। ਤੈਕੂ ਕੀ ਕਹਿੰਦਾ, ਕਹਿੰਦਾ ਕੁਛ ਨਹੀਂ ਭਾਈ ਸਾਹਿਬ, ਮੈਂ ਤੈਨੂੰ ਮੰਗਤਾ ਜਾਣ ਕੇ ਨਹੀਂ ਦੇ ਰਿਹਾ। ਕਹਿੰਦੇ ਫਿਰ? ਕਹਿੰਦੇ ਮੈਂ ਤਾਂ ਰੱਬ ਦਾ ਰੂਪ ਜਾਣ ਕੇ ਦੇ ਰਿਹਾ ਕਿ ਦੇਣ ਵਾਲਾ ਵੀ ਤੂੰ ਹੀ ਹੈ ਅਤੇ ਲੈਣ ਵਾਲਾ ਵੀ ਤੂੰ ਹੀ ਹੈ। ਦਇਆ ਆ ਗਈ ਹੈ ਮਨ 'ਚ, ਦਇਆ ਆ ਗਈ, ਮੰਗਤਾ ਮੰਗਤਾ ਨਹੀਂ ਰਿਹਾ। ਪੜ੍ਹੋ ਗੁਰੂ ਗ੍ਰੰਥ ਸਾਹਿਬ ਜੀ ਨੂੰ। ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਐਸੀ ਅਵਸਥਾ ਦੱਸੀ ਦਇਆ ਵਾਲੇ ਦੀ, ਇੱਕ ਐਸੀ ਅਵਸਥਾ ਦੱਸ ਦਿੱਤੀ ਗਿਆਨ ਅਤੇ ਧਿਆਨ ਵਾਲੇ ਦੀ। ਕਹਿੰਦੇ ਜਿਹਦੇ ਅੰਦਰ ਇਹ ਇਸ਼ਨਾਨ ਹੋ ਜਾਂਦਾ ਹੈ ਉਹਦੀ ਅਵਸਥਾ ਕੈਸੀ ਹੋਣੀ ਚਾਹੀਦੀ ਹੈ? ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ। ਕਹਿੰਦੇ ਉਹਦੀ ਅਵਸਥਾ ਬਣ ਜਾਂਦੀ, ਉਹਦੇ ਸਾਰੇ ਗੋਬਿੰਦ ਆ, ਪਰਮਾਤਮਾ ਹੀ ਹੈ, ਤੁਰਿਆ ਜਾਂਦਾ ਹੈ, ਕੁੱਤਾ ਪੈ ਗਿਆ, ਖਲੋ ਗਿਆ। ਦੂਜਾ ਜਾਣਾ ਕਹਿੰਦਾ ਯਾਰ ਭੱਜ, ਕਿਤੇ ਹਲਕਾਇਆ ਹੀ ਨਾ ਹੋਵੇ। ਕਹਿੰਦਾ ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਕਹਿੰਦਾ ਕਿਉਂ? ਕਹਿੰਦੇ ਭਾਈ ਕੋਈ ਪਤਾ ਨਹੀਂ, ਇਹ ਮੈਨੂੰ ਪੈਣ ਲਈ ਆਇਆ ਕਿ ਜਾਂ ਕੁਝ ਮੈਨੂੰ ਦੇਣ ਲਈ ਆਇਆ, ਕੋਈ ਪਤਾ ਨਹੀਂ, ਖਲੋ ਗਿਆ। ਉਹੀ ਕੁੱਤਾ ਭੌਂਕਣ ਡਿਆ ਸੀ, ਪੈਣ ਡਿਆ ਸੀ, ਟੁੱਟ ਟੁੱਟ ਕੇ ਖਲੋ ਗਿਆ, ਅਤੇ ਉਹੀ ਕੁੱਤਾ ਉਹਦੇ ਆ ਕੇ ਪੈਰ ਚੱਟਣ ਲੱਗ ਪਿਆ। ਉਹ ਦੂਜੇ ਨੂੰ ਕਹਿੰਦਾ ਵੇਖਿਆ ਹੀ, ਕਿਤੇ ਪੈਰ ਚੱਟਣ ਡਿਆ, ਤੂੰ ਕਹਿੰਦਾ ਸਾ ਕਿਤੇ ਲੁਕਾਇਆ ਹੀ ਨਾ ਹੋਵੇ, ਕਿਤੇ ਵੱਢੀ ਨਾ ਦੇਵੇ। ਹੁਣ ਕੀ ਕਹਿੰਦਾ? ਤੇ ਮਨ ਵਿੱਚ ਆਵਾਜ਼ ਆ ਰਹੀ ਆਪਣੇ ਮਨ ਵਿੱਚ, ਕੀ ਕਹਿੰਦਾ ਹੈ? ਕਹਿੰਦਾ ਗੱਲ ਸੁਣ ਯਾਰ, ਮੈਨੂੰ ਐਂ ਲੱਗਦਾ ਇਹ ਵੀ ਤੇ ਰੱਬ ਹੀ ਹੈ। ਕਹਿੰਦਾ ਉਹ ਕਿਵੇਂ? ਕਹਿੰਦਾ ਰੱਬ ਹੀ ਭਗਤਾਂ ਨਾਲ ਪਿਆਰ ਕਰਦਾ, ਕਿੰਨਾ ਮੈਨੂੰ ਪਿਆਰ ਕਰਨ ਦਿਆ ਵੀ ਰੱਬ ਹੀ ਹੈ, ਕਿਉਂਕਿ ਅਵਸਥਾ ਬਣ ਗਈ ਅੰਦਰ। ਗੁਰਬਾਣੀ ਨੂੰ ਪੜ੍ਹਨਾ, ਗੁਰਬਾਣੀ ਸੋਝੀ ਹੈ, ਗੁਰਬਾਣੀ ਗਿਆਨ ਆ। ਤੁਹਾਡੇ ਅੰਦਰ ਦੀ ਸੋਝੀ ਦੱਸਦੇ ਤੁਹਾਨੂੰ ਕਿ ਤੂੰ ਕਿਵੇਂ ਕਿਵੇਂ ਗਾਂਹ ਵਧਣਾ, ਤੇਰੇ ਕਿਉਂ ਕਿਹੋ ਜਿਹੇ ਰੂਪ ਬਣਨੇ। ਪਰ ਗੁਰੂ ਪਿਆਰੋ, ਅਸੀਂ ਤਾਂ ਗੁਰਬਾਣੀ ਪੜ੍ਹੀ ਝੂਠੀਆਂ ਦਾਤਾਂ ਲਈ, ਦਾਤ ਪਿਆਰੀ ਵਿਸਰਿਆ ਦਿੱਤਾ। ਸਵੇਰੇ ਉੱਠਿਆ, ਪਾਠ ਕਰਦਾ ਪਿਆ, ਮਨ ਦੀ ਅਵਸਥਾ ਕੈਸੀ ਹੈ? ਮਨ ਵਿੱਚ ਸੋਚ ਰਿਹਾ ਹੈ, ਕਹਿੰਦਾ ਗੁਰੂ ਜੀ ਮੈਂ ਆਪ ਜੀ ਦੀ ਅੰਮ੍ਰਿਤ ਰੂਪੀ ਗੁਰਬਾਣੀ ਪੜ੍ਹਦਾ ਪਿਆ, ਕਰੋ ਕਿਰਪਾ ਕਿ ਜਦੋਂ ਮੈਂ ਗੁਰਬਾਣੀ ਪੜ੍ਹਾਂ ਅਤੇ ਮੈਂ ਉੱਠਾਂ ਅਤੇ ਐਸੀ ਕਿਰਪਾ ਕਰ ਦਿਓ ਅੱਜ ਮੈਨੂੰ ਸੁਨੇਹਾ ਮਿਲ ਜਾਏ ਵੀ ਤੇਰਾ ਫਲਾਣਾ ਕੰਮ ਬਣ ਗਿਆ। ਵਾਹ ਬਈ ਵਾਹ ਗੁਰੂ ਪਿਆਰਿਆ, ਤੂੰ ਗੁਰੂ ਗ੍ਰੰਥ ਸਾਹਿਬ ਕੋਈ ਸੋਚ ਹੀ ਨਹੀਂ ਲਈ। ਉਹ ਗੱਲ ਤਾਂ ਰੱਬ ਦੀ ਕਰਦੇ ਨੇ, ਨਿਰੰਕਾਰ ਦੀ ਕਰਦੇ ਨੇ, ਪਰਮਾਤਮਾ ਦੀ ਕਰਦੇ, ਅਤੇ ਤੂੰ ਗੱਲ ਸੰਸਾਰ ਦੀ ਕਰਨ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਸਾਰ ਦੀ ਗੱਲ ਨਾ ਕਰਿਓ, ਕਦੀ ਨਾ ਕਰਿਓ। ਪ੍ਰਣ ਕਰ ਲਓ ਕਿ ਮੈਂ ਤਾਂ ਸੱਚ ਹਾਸਲ ਕਰਨਾ। ਆਹ ਪ੍ਰਣ ਨਾ ਕਰਿਓ, ਤੁਸੀਂ ਪ੍ਰਣ ਲੈ ਕੇ ਆਉਂਦੇ ਹੋ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਣ ਚੱਲਿਆ ਅਤੇ ਪ੍ਰਣ ਕੀਤਾ। ਕੀ ਪ੍ਰਣ ਕੀਤਾ? ਇੱਕ ਗੁਰਸਿੱਖ ਪਿਆਰੇ ਕਹਿੰਦੇ ਮੈਂ 40 ਦਿਨ ਨੰਗੇ ਪੈਰੀ ਗੁਰੂ ਤੇਰੇ ਚਰਨਾਂ ਵਿੱਚ ਆਊਂਗਾ, ਮੈਂ ਪ੍ਰਣ ਕੀਤਾ। ਪੁੱਛਿਆ ਕੀ ਗੱਲ ਹੋ ਗਈ? ਬਾਬਾ ਜੀ ਮੇਰਾ ਫਲਾਣਾ ਕੰਮ ਨਹੀਂ ਬਣ ਰਿਹਾ, ਅਤੇ ਮੈਨੂੰ ਕਿਸੇ ਨੇ ਕਿਹਾ ਸੁੱਖ ਨਾ ਸੁੱਖ, ਜਾਂ 40 ਦਿਨ ਨੰਗੇ ਪੈਰੀ ਗੁਰੂ ਘਰ ਜਾਇਆ ਕਰ, ਜਾਂ ਤੇਰਾ ਕੰਮ ਬਣ ਜਾਊਗਾ। ਅਤੇ ਮੈਂ ਪ੍ਰਣ ਕੀਤਾ ਕਿ ਮੈਂ 40 ਦਿਨ ਨੰਗੇ ਪੈਰੀ ਤੇਰੇ ਦਰ 'ਤੇ ਆਵਾਂਗਾ। ਮੈਂ ਕਿਹਾ ਖਾਲਸਾ, ਪ੍ਰਣ ਕਿਹਦਾ ਕਰੀਦਾ ਹੈ? ਜਿਹੜੀ ਚੀਜ਼ ਕੋਲ ਹੋਵੇ, ਜਿਹਦੇ ਉੱਤੇ ਭਰੋਸਾ ਹੀ ਨਾ ਹੋਵੇ ਆਪਾਂ ਨੂੰ ਮਿਲਣੀ ਹੈ ਕਿ ਨਹੀਂ ਮਿਲਣੀ, ਉਹਦਾ ਪ੍ਰਣ ਲੈਣ ਦਾ ਕੀ ਫਾਇਦਾ? ਕਹਿੰਦਾ ਕਿਵੇਂ? ਮੈਂ ਕਿਹਾ ਗੁਰੂ ਜੀ ਕਹਿੰਦੇ ਨੇ ਹਮ ਆਦਮੀ ਹੈ ਇੱਕ ਦਮੀ, ਇੱਕ ਸਾਹ ਦਾ ਪਤਾ ਨਹੀਂ ਹੈ ਆਉਣਾ ਕਿ ਨਹੀਂ ਉਗਲੇ ਦਾ, ਇੱਕ ਸਾਹ ਦਾ ਤੂੰ ਬੰਦਾ ਹੈ, ਅਤੇ ਪ੍ਰਣ 40 ਦਿਨ ਦਾ ਕੀਤਾ, ਤੈਨੂੰ ਕਿੱਦਾਂ ਭਰੋਸਾ ਹੋ ਗਿਆ ਵੀ 40 ਦਿਨ ਆਉਣਾ ਹੀ ਆਉਣਾ, ਕਿੱਦਾਂ ਆ ਜਾਏਗਾ? ਹੁਣ ਗੌਰ ਕਰੋ, ਸੱਚ ਦੀ ਪ੍ਰਾਪਤੀ ਇੱਕ ਸਾਹ ਆ, ਸੱਚ ਦੀ ਪ੍ਰਾਪਤੀ ਕੋਈ ਬੜਾ ਵੱਡਾ ਜੀਵਨ ਨਹੀਂ ਹੈ। ਭੁਲੇਖਾ ਪੈ ਗਿਆ ਲੋਕਾਂ ਨੂੰ ਕਿ ਸੱਚ ਦੀ ਪ੍ਰਾਪਤੀ, ਪਰਮਾਤਮਾ ਦੀ ਪ੍ਰਾਪਤੀ ਲਈ ਬੜਾ ਵੱਡਾ ਜੀਵਨ ਚਾਹੀਦਾ, ਬੜੀ ਲੰਬੀ ਉਮਰ ਚਾਹੀਦੀ ਹੈ, ਬੜਾ ਜ਼ਿਆਦਾ ਸਮਾਂ ਚਾਹੀਦਾ। ਨਹੀਂ, ਕਹਿੰਦੇ ਇੱਕ ਸਾਹ ਚਾਹੀਦਾ, ਇੱਕ ਸਾਹ ਚਾਹੀਦਾ। ਅੱਛਾ, ਇੱਕ ਸਾਹ 'ਚ ਰੱਬ ਮਿਲ ਜਾਏਗਾ? ਉਹ ਪਾਤਸ਼ਾਹ ਜਵਾਬ ਦਿੰਦੇ ਆ, ਜਵਾਬ ਸੁਣ ਲਿਓ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਸਾਹ ਦੀ ਗਰੰਟੀ ਲੈਂਦੇ ਆ, ਔਰ ਇੱਕ ਸਾਹ ਦਾ ਜਵਾਬ ਦਿੰਦੇ, ਔਰ ਇੱਕ ਸਾਹ ਦੇ ਵਿੱਚ ਹੀ ਪਰਮਾਤਮਾ ਮਿਲਣ ਦੀ ਗਰੰਟੀ ਦੇਣ ਦੇ। ਕਦੀ ਨਹੀਂ ਗੌਰ ਕੀਤੀ, ਕਿਉਂਕਿ ਆਪਣਾ ਕੰਮ ਸਿਰਫ ਇੰਨਾ ਕੀ ਹੈ, ਪੜ ਪੜ ਗੱਡੀ ਲੱਦੀ, ਪੰਡਾ ਹੀ ਬੰਦੇ ਬਸ। ਪਾਛਾ ਕਰੋ ਕਿਰਪਾ ਵੀ ਇੱਕ ਸਾਹ ਦੇ ਵਿੱਚ ਸਭ ਕੁਝ ਹੋ ਸਕਦਾ। ਅਤੇ ਆਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਸਾਉਂਦੇ ਨੇ, ਕਹਿੰਦੇ ਏਕ ਨਿਮਖ ਜੋ ਸਿਮਰਨ ਮੈਂ ਜੀਆ, ਏਕ ਨਿਮਖ ਜੋ ਸਿਮਰਨ ਮੈਂ ਜੀਆ, ਕੋਟ ਦਿਨਸ ਲਾਖ ਸਦਾ ਥਰਥੀਆ। ਕੀ ਕਹਿਣ ਲੱਗੇ? ਕਹਿੰਦੇ ਏਕ ਨਿਮਖ, ਨਿਮਖ ਕਿਹਨੂੰ ਕਹਿੰਦੇ? ਅੱਖ ਦੇ ਚਮੱਕੇ ਨੂੰ। ਕਹਿੰਦੇ ਤੂੰ ਸਾਹ ਦੀ ਗੱਲ ਕਰਦਾ, ਇੱਕ ਅੱਖ ਦਾ ਚਮੱਕਾ, ਇੱਕ ਪਲਕ ਤੂੰ ਚਮਕੇ, ਔਰ ਤੇਰਾ ਜਿਹੜਾ ਹਿਰਦਾ ਹੈ, ਤੇਰਾ ਚਿੱਤ ਜਿਹੜਾ ਹੈ, ਅਗਰ ਉਹ ਤੂੰ ਜੀਵਨ ਜਿਹੜਾ ਗੁਜ਼ਾਰਨਾ ਹੈ ਸਰੀਰ ਦੇ ਅੰਦਰ, ਅਗਰ ਇੱਕ ਅੱਖ ਦੇ ਚਮੱਕੇ ਦੇ ਬਰਾਬਰ ਤੂੰ ਜ਼ਿੰਦਗੀ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਜੀ ਲਵੇਂਗੇ। ਤੇ ਏਕ ਨਿਮਖ ਜੋ ਸਿਮਰਨ ਮਹਿ ਜੀ ਆ, ਕਹਿੰਦੇ ਇੱਕ ਅੱਖ ਦੇ ਚਮੱਕੇ ਦੇ ਬਰਾਬਰ ਤੂੰ ਜੀਵਨ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਜੀ ਲਵੇਂ। ਔਖਾ ਬੜਾ ਜੇ ਵੈਸੇ, ਕਿਤੇ ਜੀ ਲਵੇ ਕੀ ਹੋਏਗਾ? ਕੋਟ ਦਿਨਸ ਲੱਖ ਸਦਾ ਤਰਦੀ ਆ। ਕਹਿੰਦੇ ਕਰੋੜਾਂ ਦਿਨਾਂ ਵਾਂਗ ਨਾ, ਲੱਖ ਲੱਖ ਨਹੀਂ ਲਿਖਿਆ, ਲੱਖ ਲਿਖਿਆ। ਸਪੈਲਿੰਗ ਧਿਆਨ ਨਾਲ ਪੜ੍ਹਿਆ ਕਰੋ। ਕਹਿਣ ਵਾਲਿਆਂ ਨੇ ਕਹਿ ਦਿੱਤਾ ਲੱਖ। ਤੁਹਾਨੂੰ ਪੁੱਛਿਆ ਮੈਂ ਕਿਹਾ ਵੀਰੇ ਉੱਥੇ ਲੱਖ ਆ, ਲੱਖ ਨਹੀਂ ਹੈ। ਕਹਿੰਦਾ ਹਾਂ ਲੱਖ ਹੈ, ਅਤੇ ਕੀ ਵਿਖਿਆਨ ਕਰਾਂਗੇ? ਮੈਂ ਕਿਹਾ ਵੀਰੇ ਲੱਖ ਨੂੰ ਲੱਖ ਰਹਿੰਦੇ ਲੱਖ ਨਾ ਬਣਾ, ਇਹ ਤਾਂ ਗਿਣਤੀ ਨਹੀਂ ਹੈ, ਗਿਣਤੀ ਨਹੀਂ ਹੈ। ਕਹਿੰਦਾ ਫਿਰ ਸੁਣਨਾ ਧਿਆਨ ਨਾਲ, ਲੱਖ ਕਿਹਨੂੰ ਕਹਿੰਦੇ ਨੇ? ਜਦੋਂ ਤੁਸੀਂ ਕੋਈ ਪਾਰਸਲ ਭੇਜਦੇ ਹੋ ਕਿਸੇ ਦੇ ਕੋਲ, ਕੋਈ ਪਾਰਸਲ ਭੇਜਦੇ ਹੋ, ਕੋਰੀਅਰ ਭੇਜਦੇ ਹੋ, ਉਹਦੇ ਉੱਤੇ ਲੱਖ ਲਾਉਂਦੇ ਹੋ, ਸੀਲ ਕਰਦੇ ਹੋ ਕੁਛ, ਉਹ ਲੱਖ ਐਸੀ ਚੀਜ਼ ਹੈ ਕਿ ਉਸ ਪੈਕੇਜ ਨੂੰ ਪੱਕਾ ਕਰ ਦਿੰਦੀ ਹੈ ਔਰ ਸੀਲ ਲਾ ਦਿੰਦੀ ਹੈ। ਕਹਿੰਦਾ ਭਾਵ ਕਿ ਜਿਹਦੇ ਕੋਲ ਉਹ ਭੇਜਣਾ, ਜਿਹਦੇ ਕੋਲ ਉਹ ਜਾਣਾ ਹੈ ਨਾ, ਉਹਦੀ ਗਰੰਟੀ ਹੋ ਗਈ ਰਸਤੇ 'ਚ ਕਿਸੇ ਨੇ ਖੋਲ੍ਹਿਆ ਨਹੀਂ ਹੈ, ਉੱਤੇ ਲੱਖ ਲਾ ਦਿੱਤੀ ਹੈ। ਅਤੇ ਇੱਥੇ ਗੁਰੂ ਜੀ ਕੀ ਦੱਸਦੇ ਆ? ਕਹਿੰਦੇ ਜਿਹਦੇ ਹਿਰਦੇ ਦੇ ਅੰਦਰ ਨਾਮ ਸਿਮਰਨ ਟਿਕ ਜਾਏ, ਇੱਕ ਪਲਕ ਦੇ ਬਰਾਬਰ ਕਿਤੇ ਜੀਵਨ ਨਾਮ ਨਾਲ ਜੁੜ ਕੇ ਜੀ ਲਿਓ ਜੇ, ਕਹਿੰਦੇ ਫਿਰ ਤੂੰ ਵੀ ਉਸ ਲੱਖ ਦੀ ਨਿਆਈ ਪਰਮਾਤਮਾ ਦੇ ਨਾਲ ਚਿਪਕ ਜਾਏਗਾ, ਤੈਨੂੰ ਵੀ ਕੋਈ ਦਰਗਾਹ ਤੋਂ ਉਰਾ ਖੋਲ੍ਹ ਨਹੀਂ ਸਕਦਾ, ਤੇਰਾ ਭੇਦ ਨਹੀਂ ਕੋਈ ਲੈ ਸਕਦਾ, ਰੱਬ 'ਚ ਅਭੇਦ ਹੋ ਜਾਏਗਾ। ਐਡੀ ਵੱਡੀ ਦਾਤ ਆ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਆਪ ਜੀ ਨੂੰ ਸਮਝਾਉਂਦੇ। ਪਰ ਆਪਾਂ ਮੱਥਾ ਟੇਕਿਆ, ਪ੍ਰਸ਼ਾਦ ਲਿਆ, ਗੁਰੂ ਦੀ ਨਹੀਂ ਸੁਣੀ, ਗੁਰੂ ਗ੍ਰੰਥ ਸਾਹਿਬ ਜੀ ਦੀ ਨਹੀਂ ਸੁਣੀ, ਗੁਰੂ ਜੀ ਨੂੰ ਆਪਣੀ ਸੁਣਾ ਕੇ ਚਲੇ ਗਏ। ਆਹਾ, ਆਪਣੀ ਸੁਣਾ ਕੇ ਚਲੇ ਗਏ। ਗੁਰੂ ਪਿਆਰਿਓ, ਇਹ ਜੀਵਨ ਸੁਣਨ ਵਾਸਤੇ ਮਿਲਿਆ ਹੈ, ਸੁਣਾਉਣ ਵਾਸਤੇ ਨਹੀਂ ਮਿਲਿਆ। ਇਹ ਜੀਵਨ ਸੁਣਨ ਵਾਸਤੇ ਮਿਲਿਆ, ਸੁਣਾਉਣ ਵਾਸਤੇ ਨਹੀਂ ਮਿਲਿਆ। ਅਜੇ ਸੁਣਾਉਣ ਜੋਗੇ ਨਹੀਂ ਹੋਏ, ਤੁਸੀਂ ਸੁਣਨ ਵਾਸਤੇ ਆਏ ਹੋ ਜੱਗ ਦੇ ਉੱਤੇ। ਆਪ ਜੀ ਨੂੰ ਗੁਰੂ ਜੀ ਕਹਿਣ ਡਏ ਨੇ, ਕਹਿੰਦੇ ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ, ਸੁਣਾਇਆ ਨਹੀਂ ਲਿਖਿਆ, ਸੁਣਨਾ ਹੈ ਤੂੰ। ਤਿੰਨ ਅਵਸਥਾ ਦੇ ਵਿੱਚ, ਕੈਸੀਆਂ ਤਿੰਨ ਅਵਸਥਾ ਦੇ ਵਿੱਚ ਸੁਣਨਾ, ਸੁਣਨਾ ਅੱਖਰ ਵੀ ਤਿੰਨ ਅਵਸਥਾ ਦਾ ਮਾਲਕ ਹੈ। ਗੁਰੂ ਗ੍ਰੰਥ ਸਾਹਿਬ ਦਾ ਹਰ ਇੱਕ ਅੱਖਰ ਤਿੰਨ ਅਵਸਥਾ ਦਾ ਮਾਲਕ ਹੈ। ਕਿਹੜਿਆਂ ਦਾ? ਸੁਣਨਾ ਅੱਖਰ ਤਿੰਨ ਅਵਸਥਾ ਦਾ ਮਾਲਕ। ਸਭ ਤੋਂ ਪਹਿਲਾਂ ਸੁਣਨਾ ਅੱਖਰ ਕਿਹਦੇ ਵਿੱਚ ਆਉਂਦਾ? ਕਿ ਗੁਰੂ ਜੀ ਸਮਝਾਉਂਦੇ ਕਿ ਹੇ ਪ੍ਰਾਣੀ, ਸਭ ਤੋਂ ਪਹਿਲਾਂ ਗੁਰੂ ਦੇ ਬੋਲ ਸੁਣ, ਗੁਰਬਾਣੀ ਨੂੰ ਸੁਣ। ਕਹਿੰਦਾ ਸੁਣ ਲਿਆ। ਹੁਣ ਆਦਮੀ ਲੈ ਕੇ ਬੈਠ ਗਿਆ, ਕਹਿੰਦਾ ਮੈਂ ਗੁਰਬਾਣੀ ਨੂੰ ਸੁਣਿਆ ਹੈ, ਅਤੇ ਗੁਰਬਾਣੀ 'ਚ ਲਿਖਿਆ ਹੈ ਕਿ ਸੁਣਿਆ ਦੁੱਖ ਪਾਪ ਕਾ ਨਾਸ਼। ਫਿਰ ਕੀ ਕਹਿੰਦਾ? ਮਨ ਵਿੱਚ ਸ਼ੱਕ ਲੈਂਦਾ, ਕਹਿੰਦਾ ਮੈਂ ਤਾਂ ਗੁਰਬਾਣੀ ਨੂੰ ਬੜਾ ਸੁਣਿਆ, ਮੇਰੇ ਦੁੱਖਾਂ ਪਾਪਾਂ ਦਾ ਨਾਸ਼ ਹੀ ਨਹੀਂ ਹੋਇਆ। ਅਗਲਾ ਬੰਦਾ ਵੀ ਉੱਦਾਂ ਦਾ ਹੀ ਹੈ, ਕਹਿੰਦਾ ਤੂੰ ਧਿਆਨ ਨਾਲ ਨਹੀਂ ਸੁਣਿਆ ਹੋਣਾ। ਉਹਨੂੰ ਪੁੱਛਿਆ ਮੈਂ ਕਿਹਾ ਖਾਲਸਾ ਜੀ, ਤੁਸੀਂ ਕਹਿੰਦੇ ਹੋ ਧਿਆਨ ਨਾਲ ਨਹੀਂ ਸੁਣਿਆ, ਤੁਹਾਡੇ ਆਪਣੇ ਦੁੱਖ ਪਾਪ ਖਤਮ ਹੋ ਗਏ? ਕਹਿੰਦਾ ਜੀ ਨਹੀਂ। ਤਾਂ ਮੈਂ ਕਹਾਂ ਤੁਹਾਨੂੰ ਮੈਂ ਕੀ ਕਹਾਂ, ਤੁਸੀਂ ਇਹਨੂੰ ਕਹਿਣ ਡੇ ਸੀ ਤੂੰ ਧਿਆਨ ਨਾਲ ਨਹੀਂ ਸੁਣਿਆ ਹੋਣਾ। ਕਹਿੰਦਾ ਹੋਰ ਕੀ ਮਤਲਬ ਨਿਕਲੂਗਾ? ਮੈਂ ਕਿਹਾ ਇਹੀ ਪ੍ਰੋਬਲਮ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਕਿੰਨੀਆਂ ਅਵਸਥਾ ਦੇ ਮਾਲਕ ਨੇ, ਕਿਹੜਾ ਅੱਖਰ ਕਿੱਥੇ ਬਹਿ ਕੇ ਲਿਖਿਆ। ਉਹ ਗੁਰੂ ਪਿਆਰਿਓ, ਇਹਦੇ ਵਿੱਚ ਬਹੁਤ ਕੁਝ ਜੇ, ਗੁਰਬਾਣੀ ਦੀ ਹਰ ਪੰਕਤੀ, ਹਰ ਇੱਕ ਅੱਖਰ ਆਪਣੀ ਹੋਂਦ ਰੱਖਦਾ, ਆਪਣਾ ਹੀ ਆਨੰਦ ਰੱਖਦਾ, ਆਪਣੀ ਹੀ ਅਵਸਥਾ ਰੱਖਦਾ। ਕਹਿੰਦਾ ਕਿਵੇਂ? ਮੈਂ ਕਿਹਾ ਦੇਖ ਬਈ, ਤੂੰ ਸੁਣਿਆ ਅੱਖਰ ਵਰਤਿਆ, ਕੇਵਲ ਤਾਂ ਕੇਵਲ ਗੁਰਬਾਣੀ ਸੁਣਨਾ, ਇਹਦਾ ਮਤਲਬ ਤੂੰ ਇੱਕ ਅਵਸਥਾ ਵਿੱਚ ਪਹੁੰਚਿਆ ਕਿ ਗੁਰੂ ਦੇ ਬੋਲ ਸੁਣਨਾ। ਕਹਿੰਦਾ ਹਾਂ ਜੀ। ਮੈਂ ਕਿਹਾ ਅਗਲੀ ਗੱਲ ਕਰ, ਹੁਣ ਪਹਿਲਾਂ ਗੁਰਬਾਣੀ ਸਰਵਣ ਕਰੀ ਦੀ ਹੈ, ਸੁਣੀ ਦੀ ਹੈ, ਗੁਰੂ ਦੇ ਬੋਲ ਸੁਣੀ ਦੇ, ਇੱਕ ਅਵਸਥਾ। ਫਿਰ ਗੁਰੂ ਜੀ ਦੀ ਗੁਰਬਾਣੀ ਸੁਣਦਿਆਂ ਸੁਣਦਿਆਂ ਗੁਰੂ ਜੀ ਦਾਤ ਦਿੰਦੇ ਨੇ, ਜਿਹਨੂੰ ਆਪਾਂ ਸ਼ਬਦ ਕਹਿੰਦੇ ਹਾਂ, ਜਿਹਨੂੰ ਆਪਾਂ ਨਾਮ ਕਹਿੰਦੇ। ਫਿਰ ਉਸ ਨਾਮ ਨੂੰ ਆਪਣੇ ਅੰਦਰੋਂ ਖੁਦ ਸੁਣਨਾ, ਉਹ ਵੀ ਸੁਣਿਆ 'ਚ। ਠੀਕ ਹੈ ਵੀ, ਦੋ ਹੋ ਗਏ, ਕਿੰਨੇ ਹੋ ਗਏ? ਦੋ। ਉਹਨੂੰ ਆਪਣੇ ਅੰਦਰੋਂ ਸੁਣਨਾ ਅਤੇ ਧਿਆਨ ਕਰਨਾ ਉਹਨੂੰ, ਸ਼ਬਦ ਨੂੰ ਸੁਣਦਿਆਂ ਸੁਣਦਿਆਂ ਜਿੱਦਣ ਸਾਡਾ ਚਿੱਤ ਟਿਕ ਜਾਂਦਾ ਅੰਦਰ, ਸਾਨੂੰ ਘਰ ਰਹਿਣ ਦੀ ਆਦਤ ਪੈ ਜਾਂਦੀ ਹੈ। ਘਰ ਰਹਿਣ ਦੀ ਆਦਤ ਪੈ ਜਾਂਦੀ, ਪਹਿਲਾਂ ਮਨ ਭਟਕਦਾ ਹੈ। ਗੁਰਬਾਣੀ ਪੜ੍ਹਨ ਲੱਗਿਆਂ ਵੀ ਮਨ ਭਟਕਦਾ ਹੈ, ਬਾਹਰ ਚਲਿਆ ਜਾਂਦਾ। ਫਿਰ ਗੁਰੂ ਜੀ ਕਹਿੰਦੇ ਵੀ ਇਹਨੂੰ ਟਿਕਾਉਣਾ ਕਿੱਦਾਂ, ਇਹ ਘਰ ਰਹੇ ਕਿੱਦਾਂ? ਗੁਰੂ ਜੀ ਕਹਿੰਦੇ ਕੋਈ ਗੱਲ ਨਹੀਂ, ਹੁਣ ਤੂੰ ਮੇਰੇ ਕੋਲ ਆ ਗਿਆ, ਇਹਨੂੰ ਘਰ ਰੱਖਣਾ ਵੀ ਮੈਨੂੰ ਆਉਂਦਾ। ਪਾਤਸ਼ਾਹ ਕਿਵੇਂ ਰੱਖੋਗੇ? ਕਹਿੰਦੇ ਕੋਈ ਨਹੀਂ ਆਉਂਦਾ, ਇਹ ਲਾਲਚੀ ਹੈ, ਮਨ ਲਾਲਚੀ ਹੈ। ਅਤੇ ਗੁਰੂ ਜੀ ਕਹਿੰਦੇ ਆਹ ਲਾ ਫੜ, ਸ਼ਬਦ ਲੈ ਜਾ ਮੇਰੇ ਕੋਲੋਂ, ਨਾਮ ਲੈ ਜਾ ਮੇਰੇ ਕੋਲੋਂ, ਇਹਦੀ ਵਰਤੋਂ ਕਰੀ, ਕਿਉਂਕਿ ਇਹਦਾ ਸੁਭਾਅ ਆ ਕਿ ਇਹਨੂੰ ਕੁਝ ਨਾ ਕੁਝ ਕੁਛ ਸੁਣਨ ਨੂੰ ਮਿਲੇ ਅਤੇ ਘਰ ਬਹਿੰਦਾ, ਵਰਨਾ ਬਹਿੰਦਾ ਨਹੀਂ। ਕਹਿੰਦੇ ਫਿਰ ਇਹਨੂੰ ਸ਼ਬਦ ਸੁਣਾਇਆ ਕਰ, ਨਾਮ ਸਿਮਰਨ ਕਰਿਆ ਕਰ। ਫਿਰ ਕਿੱਦਾਂ ਕਰ? ਕਹਿੰਦੇ ਸਾਸ ਸਾਸ ਸਿਮਰੋ ਗੋਬਿੰਦ। ਕਹਿੰਦੇ ਕੋਈ ਸਾਹ ਖਾਲੀ ਨਾ ਛੱਡੀ, ਹਰ ਸਾਹ 'ਚ ਸਿਮਰਨ ਕਰੀ, ਕਿਉਂਕਿ ਇਹਦਾ ਸੁਭਾਅ ਹੈ ਸੱਚ ਜੀ। ਸਾਡੇ ਲੋਕਾਂ ਦਾ ਸੁਭਾਅ ਹੈ, ਕੈਸਾ ਸੁਭਾਅ ਹੈ ਕਿ ਸਾਨੂੰ ਕੋਈ ਨਾ ਕੋਈ ਗੱਲ ਸੁਣਦੀ ਰਹੇ ਅਤੇ ਅਸੀਂ ਟਿੱਕੇ ਰਹਿੰਦੇ ਹਾਂ। ਜਦੋਂ ਗੱਲ ਸੁਣਾਉਣੋਂ ਹਟ ਜਾ, ਅਸੀਂ ਰੌਲਾ ਪਾਉਣ ਲੱਗ ਪਏ ਨੇ, ਇਹਦਾ ਮਤਲਬ ਭਟਕਣਾ ਸ਼ੁਰੂ ਹੋ ਜਾਂਦੀ ਹੈ। ਠੀਕ ਹੈ ਬਈ, ਹੁਣ ਆਪ ਜੀ ਬੈਠੇ ਹੋ, ਸੁਣ ਰਹੇ ਹੋ, ਚੁੱਪ ਕਰਕੇ ਬੈਠੇ ਹੋ, ਹੈ ਨਾ, ਅਤੇ ਜਦੋਂ ਸੁਣਨ ਨੂੰ ਹਟ ਗਏ ਤਾਂ ਫਿਰ ਆਪ ਜੀ ਨੇ ਸੁਣਾਉਣ ਲੱਗ ਪੈਣੀਆਂ, ਮਨ ਨੇ ਭਟਕਣ ਲੱਗ ਪੈਣਾ। ਇੱਥੇ ਫਿਰ ਗੁਰੂ ਜੀ ਕਹਿੰਦੇ ਕਿ ਇਹਦਾ ਸੁਭਾਅ ਹੈ ਕੁਝ ਨਾ ਕੁਝ ਸੁਣਨਾ, ਤੇ ਆਲਾ ਮੇਰੇ ਕੋਲ ਸ਼ਬਦ ਲੈ ਜਾ, ਨਾਮ ਲੈ ਜਾ, ਇਹਦੀ ਵਰਤੋਂ ਕਰੀਏ, ਸੁਣਨ ਲੱਗ ਪਊਗਾ, ਘਰ ਰਹਿਣ ਲੱਗ ਪਊ, ਸੁਭਾਅ ਬਣ ਜੂ ਘਰ ਰਹਿਣ ਦਾ, ਟਿਕਾਅ ਬਣ ਜੂਗਾ। ਕਹਿੰਦੇ ਫਿਰ ਇੱਦਾਂ ਕਰੀ, ਜਦੋਂ ਇਹਦਾ ਸੁਭਾਅ ਬਣ ਗਿਆ ਘਰ ਰਹਿਣ ਦਾ, ਇਹ ਸ਼ਬਦ ਸੁਣਨ ਲੱਗ ਪਿਆ ਨਾ ਮਨ, ਕਹਿੰਦੇ ਫਿਰ ਇੱਕ ਸ਼ਬਦ ਤੇਰੇ ਅੰਦਰ ਹੀ ਪਿਆ, ਇੱਕ ਸ਼ਬਦ ਤੇਰੇ ਅੰਦਰ ਹੀ ਪਿਆ। ਮੈਂ ਕਿਹਾ ਫਿਰ? ਕਹਿੰਦੇ ਕੀ ਹੋਏਗਾ? ਫਿਰ ਇੱਕ ਦਿਨ ਐਸਾ ਆ ਜਾਏਗਾ ਕਿ ਤੇਰੇ ਅੰਦਰ ਦਾ ਦਰਵਾਜ਼ਾ ਖੁੱਲ੍ਹ ਜਾਏਗਾ, ਅਤੇ ਫਿਰ ਤੂੰ ਆਪਣੇ ਅੰਦਰੋਂ ਉਹ ਸ਼ਬਦ ਸੁਣਨ ਲੱਗ ਪਏਗਾ ਜਿਹਨੂੰ ਤੁਸੀਂ ਅਨਹਦ ਸ਼ਬਦ ਕਹਿੰਦੇ ਹੋ। ਆ ਜੇ ਤਿੰਨ ਅਵਸਥਾ ਸੁਣਿਆ, ਦੁੱਖ ਪਾਪ ਕਾ ਨਾਸ਼, ਜਿਹੜਾ ਪ੍ਰਾਣੀ ਤਿੰਨ ਅਵਸਥਾ ਦੇ ਵਿੱਚ ਸਰਵਣ ਕਰ ਲੈਂਦਾ, ਉਹਦੇ ਦੁੱਖਾਂ ਅਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਤੁਸੀਂ ਇੱਕ ਅਵਸਥਾ 'ਚ ਜੇ ਸਰਵਣ ਕੀਤਾ ਹੈ, ਗੁਰਬਾਣੀ ਸਰਵਣ ਕੀਤੀ, ਅਗਲੇ ਦੋ ਅਵਸਥਾ ਬਾਕੀ ਨੇ, ਠੀਕ ਹੈ, ਅਤੇ ਤੁਸੀਂ ਭਟਕਣ ਲੱਗ ਪਏ, ਹਉਮੈ 'ਚ ਆ ਗਏ, ਕਈਆਂ ਨੂੰ ਤਾਨੇ ਮਾਰੇ, ਉਹ ਮੈਂ ਬੜੀ ਗੁਰਬਾਣੀ ਸੁਣੀ ਹੈ, ਕੁਛ ਨਹੀਂ ਲੱਭਾ ਅਜੇ ਤੱਕ, ਇਹ ਗੱਲ ਪੱਲੇ ਬੰਨਿਓ। ਗੁਰਬਾਣੀ ਦੇ ਅੰਦਰ ਬਹੁਤ ਤਾਕਤ ਹੈ, ਗੁਰਬਾਣੀ ਨੂੰ ਪ੍ਰਕਾਸ਼ ਕਹਿੰਦੇ ਆ, ਪ੍ਰਕਾਸ਼ 'ਚ ਤਾਕਤ ਬਹੁਤ ਹੁੰਦੀ। ਗੁਰੂ ਰੂਪ ਪਿਆਰੀ ਸਤਸੰਗ ਜੋ ਚੜ੍ਹਿਆ ਸੂਰਜ ਹੋਵੇ, ਉਸ ਚੜ੍ਹੇ ਸੂਰਜ ਦੇ ਵਿੱਚ ਜੇ ਕੋਈ ਪ੍ਰਾਣੀ ਕਵੇ ਮੈਨੂੰ ਰਾਹ ਨਹੀਂ ਦਿਖਾਈ ਦਿੰਦਾ, ਤਾਂ ਆਪਾਂ ਨੂੰ ਅੰਨਾ ਕਹਿ ਦਿੰਦੇ ਹਾਂ, ਅੰਨਾ ਕਹਿ ਦਿੰਦੇ ਹਾਂ। ਔਰ ਮੈਂ ਤੁਹਾਨੂੰ ਇਹ ਵੀ ਪੰਕਤੀ ਸੁਣਾਵਾਂ, ਗੁਰਬਾਣੀ 'ਚ ਲਿਖਿਆ ਗੁਰੂ ਜੀ ਨੇ, ਗੁਰੂ ਜੀ ਕਹਿੰਦੇ ਮਨਮੁੱਖ ਬੋਲੇ ਅੰਦਲੇ ਤਿਸ ਮੈਂ ਅਗਨੀ ਕਾ ਵਾਸ, ਮਨਮੁੱਖ ਬੋਲੇ ਅੰਦਲੇ ਤਿਸ ਮੈਂ ਅਗਨੀ ਕਾ ਵਾਸ। ਗੁਰੂ ਜੀ ਕਹਿੰਦੇ ਮਨਮੁੱਖ ਦੀ ਪਹਿਚਾਣ ਕੈਸੀ ਹੈ? ਕਹਿੰਦੇ ਬੋਲਾ ਹੁੰਦਾ, ਬੋਲਾ ਕੌਣ ਆ? ਜਿਹਨੂੰ ਗੱਲ ਨਹੀਂ ਸੁਣਦੀ। ਕਹਿੰਦੇ ਜਿਹੜਾ ਮਨਮਤੀ ਹੈ, ਗੁਰਦੁਆਰੇ ਜਾਂਦਾ, ਪਾਠ ਕਰਦਾ, ਕੋਈ ਸ਼ੱਕ ਨਹੀਂ ਹੈ ਕਰਦਾ, ਪਰ ਮਨ ਤੋਂ ਬੋਲਾ ਹੈ, ਗੁਰੂ ਦੇ ਬੋਲੇ ਦੀ ਮਨ ਤੱਕ ਨਹੀਂ ਪਹੁੰਚਦੇ, ਗੁਰੂ ਦੇ ਬੋਲੇ ਦੇ ਮਨ ਤੱਕ ਨਹੀਂ ਪਹੁੰਚਦੇ, ਕਿਉਂਕਿ ਬੋਲਾ ਹੈ। ਕਿਹੜੀ ਗੱਲੋਂ ਬੋਲਾ ਹੈ? ਹੁਣ ਤੁਸੀਂ ਕਹੋਗੇ ਅਸੀਂ ਤਾਂ ਬੋਲੇ ਹੈਗੇ ਨਹੀਂ, ਸਾਨੂੰ ਤਾਂ ਸੁਣਦਾ, ਹੁਣ ਤੁਸੀਂ ਬੋਲੇ ਕਿੱਦਾਂ ਹੋ? ਕਿ ਕੋਈ ਪ੍ਰਾਣੀ ਆਪਣੇ ਕੰਨ 'ਚ ਰੂੰ ਦੇ ਲਵੇ ਆਪ ਹੀ, ਤਾਂ ਬੋਲਾ ਹੋ ਸਕਦਾ ਹੈ, ਆਪਣੇ ਕੰਨ ਵਿੱਚ ਰੂੰ ਆਪ ਹੀ ਦੇ ਲਵੇ ਤਾਂ ਬੋਲਾ ਹੋ ਸਕਦਾ ਹੈ। ਅਤੇ ਗੁਰੂ ਜੀ ਕਹਿੰਦੇ ਵੀ ਮਨ ਤੇਰਾ ਬੋਲਾ ਨਹੀਂ, ਪਰ ਤੂੰ ਆਪਣੇ ਮਨ ਵਿੱਚ ਜਦੋਂ ਗੁਰਬਾਣੀ ਪੜ੍ਹਦਾ ਹੈ, ਝੂਠੀਆਂ ਮੰਗਾਂ ਅਤੇ ਵਿਕਾਰਾਂ ਦਾ ਰੂੰ ਦੇ ਲੈਂਦਾ, ਇਸ ਕਰਕੇ ਗੁਰਬਾਣੀ ਤੈਨੂੰ ਸੁਣਦੀ ਨਹੀਂ, ਬੋਲਾ ਹੈ। ਮਨਮੁੱਖ ਬੋਲੇ ਅੰਦਲੇ, ਅੰਦਲੇ ਕਿਹਨੂੰ ਕਹਿੰਦੇ? ਅੰਨੇ ਨੂੰ। ਕੌਣ ਹੈ ਅੰਨਾ? ਕੌਣ ਹੈ ਅੰਨਾ? ਹੁਣ ਤੁਸੀਂ ਸਾਰੇ ਕਹੋਗੇ ਅਸੀਂ ਤਾਂ ਅੰਨੇ ਨਹੀਂ ਹੈਗੇ, ਸਾਨੂੰ ਤਾਂ ਦਿਖਦਾ, ਅਸੀਂ ਤਾਂ ਵੇਖਣ ਰਹੇ ਹਾਂ, ਤੁਸੀਂ ਕਿੱਦਾਂ ਅੰਨੇ ਕਹੀ ਜਾਂਦੇ ਹੋ? ਆਹ ਫਿਰ ਅੰਨਾ ਕਿਹਨੂੰ ਕਹਿੰਦੇ? ਬਜ਼ੁਰਗ ਤੁਰੇ ਜਾ ਰਹੇ ਸਨ, ਬੜੇ ਆਰਾਮ ਦੇ ਨਾਲ ਬਾਜ਼ਾਰ 'ਚੋਂ ਲੰਘ ਰਹੇ ਨੇ, ਬਾਜ਼ਾਰ 'ਚੋਂ ਲੰਘ ਰਹੇ ਨੇ, ਅੱਗੇ ਰਿਕਸ਼ੇ ਵਾਲਾ ਆਉਣ ਡਿਆ, ਉਹਦੇ ਵਿੱਚ ਵੱਜ ਗਏ, ਰਿਕਸ਼ੇ ਵਾਲੇ ਦੇ ਸੁਭਾਵਿਕ ਮੂੰਹ 'ਚੋਂ ਨਿਕਲ ਗਿਆ, ਕਹਿੰਦਾ ਬਜ਼ੁਰਗੋ ਅੰਨੇ ਹੋ? ਬਜ਼ੁਰਗ ਜਵਾਬ ਦਿੰਦੇ, ਵੀ ਯਾਰ ਖਾਲਸਾ ਗਲਤੀ ਹੋ ਗਈ ਹੈ, ਅੰਨਾ ਤਾਂ ਮੈਂ ਨਹੀਂ ਹੈ, ਪਰ ਮੈਂ ਬੇਧਿਆਨਾ ਤੁਰਿਆ ਆਉਂਦਾ ਸੀ, ਦੇਖਦਾ ਕਿਤੇ ਹੋਰ ਸੀ, ਤੁਰਨ ਕਿਸੇ ਪਾਸੇ ਡਿਆ ਸੀ, ਇਸ ਕਰਕੇ ਤੇਰੇ ਸਾਈਕਲ 'ਚ ਵੱਜਾਂ, ਤੇਰੇ ਰਿਕਸ਼ੇ 'ਚ ਵੱਜਾਂ, ਇਹਦਾ ਮਤਲਬ ਬੇਧਿਆਨਾ ਅੰਨਾ ਅੱਖਰ ਆ। ਅਤੇ ਆ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਮਨਮੁੱਖ ਬੋਲੇ ਅੰਧਲੇ, ਕਹਿੰਦੇ ਜਿਹੜੇ ਮਨਮਤੀ ਨੇ ਆਉਂਦੇ ਜ਼ਰੂਰ ਗੁਰੂ ਘਰ ਦੇ ਅੰਦਰ, ਉਹ ਬੋਲੇ ਵੀ ਹੁੰਦੇ ਨੇ, ਉਹ ਅੰਨੇ ਵੀ ਹੁੰਦੇ ਨੇ, ਕਹਿੰਦਾ ਬੇਧਿਆਨੇ ਹੁੰਦੇ ਨੇ, ਗੁਰੂ ਕਿਸੇ ਪਾਸੇ ਨੂੰ ਖੜਦਾ ਅਤੇ ਉਹ ਕਿਸੇ ਪਾਸੇ ਨੂੰ ਜਾਂਦੇ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਅੰਨੇ ਹੁੰਦੇ ਨੇ, ਮਨਮੁੱਖ ਬੋਲੇ ਅੰਧਲੇ, ਕਿਸੇ ਨੇ ਪੁੱਛ ਲਿਆ ਕਹਿੰਦੇ ਇਹ ਬੋਲੇ ਤਾਂ ਅੰਨੇ ਕਿਉਂ ਆ, ਇਹ ਬੋਲੇ ਅਤੇ ਅੰਨੇ ਕਿਉਂ, ਪੁੱਛ ਲਿਆ ਕਿਸੇ ਨੇ, ਅਤੇ ਗੁਰੂ ਜੀ ਨੇ ਜਵਾਬ ਦਿੱਤਾ ਕੀ ਕਹਿੰਦੇ, ਇਸ ਵਿੱਚ ਅਗਨੀ ਕਾ ਵਾਸ, ਕਹਿੰਦੇ ਇਹਨਾਂ ਦੇ ਅੰਦਰ ਅੱਗ ਦਾ ਵਾਸ ਹੋ ਗਿਆ ਤਾਂ ਬੋਲੇ ਹੋ ਗਏ ਅਤੇ ਅੰਨੇ ਹੋ ਗਏ। ਕਿਹੜੀ ਅਗਨੀ? ਮੋਹ ਮਾਇਆ ਦਾ, ਮੋਹ ਮਾਇਆ ਮਨ 'ਚ ਵੱਸ ਗਈ ਹੈ, ਇਸ ਕਰਕੇ ਇਹਨਾਂ ਨੂੰ ਗੁਰੂ ਦੇ ਬੋਲ ਨਹੀਂ ਸੁਣਦੇ, ਇਸ ਕਰਕੇ ਇਹਨਾਂ ਨੂੰ ਗੁਰੂ ਦੇ ਬੋਲਾਂ 'ਤੇ ਧਿਆਨ ਕਰਨਾ ਨਹੀਂ ਆਉਂਦਾ। ਮਨਮੁੱਖ ਬੋਲੇ ਅੰਧਲੇ, ਇਸ ਵਿੱਚ ਅਗਨੀ ਕਾ ਵਾਸ। ਅਗਲੀ ਪੰਕਤੀ ਪੜ੍ਹਿਓ, ਬਾਣੀ ਸੁਰਤ ਨਾ ਬੁੱਝਣੀ, ਸ਼ਬਦ ਨਾ ਕਰੇ ਪ੍ਰਗਾਸ਼। ਕਹਿੰਦੇ ਗੁਰਬਾਣੀ ਪੜ੍ਹਦੇ ਜ਼ਰੂਰ ਆ, ਗੁਰਬਾਣੀ ਪੜ੍ਹਦੇ ਜ਼ਰੂਰ ਆ, ਕੋਈ ਸ਼ੱਕ ਨਹੀਂ ਆ, ਬੜੇ ਪਿਆਰ ਵਾਲੇ ਨੇ, ਬਹੁਤ ਇਰਦੇ 'ਚ ਪ੍ਰੇਮ ਇਹਨਾਂ ਦੇ। ਜਦੋਂ ਇਹ ਗੁਰੂ ਘਰ ਜਾਂਦੇ ਵੇਖਣ ਵਾਲਾ ਕਹਿੰਦਾ ਬੜੇ ਵੱਡੇ ਪ੍ਰੇਮੀ ਨੇ, ਜਦੋਂ ਇਹ ਗੁਰਬਾਣੀ ਪੜ੍ਹਦੇ ਤਾਂ ਲੋਕ ਕਹਿੰਦੇ ਬੜੇ ਵੱਡੇ ਪ੍ਰੇਮੀ ਨੇ, ਇਹ ਗੁਰੂ ਘਰ ਦੇ ਇੰਨੇ ਕੁ ਪ੍ਰੇਮੀ ਨੇ ਵੀ ਵੇਖਣ ਵਾਲਾ ਕਹਿ ਰਿਹਾ। ਬਾਬਾ ਜੀ ਇਹਨਾਂ ਨੇ ਪਾਠ ਬੜੇ ਕੀਤੇ, ਬੜੀ ਗੁਰਬਾਣੀ ਪੜ੍ਹੀ, ਇਹਨਾਂ ਨੂੰ ਗੁਰਬਾਣੀ ਕੰਠ ਪੜ੍ਹੀ ਹੈ, ਸਾਰੀਆਂ ਗੱਲਾਂ ਕਹੀ ਜਾ ਰਿਹਾ, ਬੜਾ ਪਿਆਰ ਜਤਾਤਾ, ਉਹ ਅਗਵਾਮੀ ਭਰੀ ਜਾਣ ਡੇ ਖਾਲਸਾ ਜੀ। ਕਹਿੰਦੇ ਜੀ ਸੱਚ ਕਹਿ ਰਿਹਾ, ਮੈਨੂੰ ਗੁਰਬਾਣੀ ਬੜੀ ਕੰਠ ਹੈ, ਮੈਂ ਪਾਠ ਬੜੇ ਕੀਤੇ ਆ, ਮੈਂ ਇੱਦਾਂ ਕੀਤਾ, ਮੈਂ ਉੱਦਾਂ ਕੀਤਾ, ਮੈਂ ਗੁਰੂ ਘਰ ਦਾ ਬੜਾ ਪ੍ਰੇਮੀ ਹੈ। ਅਤੇ ਗੁਰੂ ਜੀ ਜਵਾਬ ਦਿੰਦੇ ਆ, ਕਹਿੰਦੇ ਕਾਹਦਾ ਪ੍ਰੇਮੀ ਹੈ, ਮਨਮੁਖੀ ਆ, ਕਿਉਂਕਿ ਬਾਣੀ ਸੁਰਤ ਨਾ ਬੁੱਝਣੀ। ਕਹਿੰਦੇ ਗੁਰਬਾਣੀ ਪੜ੍ਹਦਾ ਹੈ ਪਰ ਸੁਰਤ ਨੂੰ ਸ਼ਬਦ ਨਾਲ ਕਿਵੇਂ ਜੋੜਦਾ, ਇਹ ਕਦੀ ਵੀ ਗੁਰੂ ਗ੍ਰੰਥ ਸਾਹਿਬ ਕੋਲ ਬੁੱਝਣ ਦੀ ਕੋਸ਼ਿਸ਼ ਨਹੀਂ ਕਰਦਾ। ਸੱਚ ਜੇ ਤੁਹਾਡੀ ਸੁਰਤੀ ਗੁਰਬਾਣੀ ਨੂੰ ਪੜ੍ਹ ਕੇ ਸ਼ਬਦ ਨਾਲ ਜੁੜਨ ਦੀ ਕੋਸ਼ਿਸ਼ ਨਹੀਂ ਕਰਦੀ, ਤੁਹਾਡੀ ਸੁਰਤੀ ਗੁਰਬਾਣੀ ਪੜ੍ਹ ਕੇ ਵੀ ਸੰਸਾਰ ਨਾਲ ਜੁੜ ਜਾਂਦੀ ਹੈ, ਤੁਹਾਡੇ ਮਨ ਦੀ ਅਵਸਥਾ ਸੰਸਾਰ ਦੀ ਮੰਗ ਆ, ਸੰਸਾਰ ਦੀ ਭੁੱਖ ਆ, ਸੰਸਾਰ ਦੀ ਖਿੱਚ ਆ। ਅਤੇ ਕਹਿੰਦੇ ਪੜ੍ਹ ਕੇ ਗੁਰਬਾਣੀ ਵੀ ਅਗਰ ਇਸ ਸੁਰਤੀ ਨੂੰ ਪ੍ਰਕਾਸ਼ ਦੀ ਖਿੱਚ ਨਾ ਹੋਵੇ ਤਾਂ ਕਹਿੰਦਾ ਫਿਰ ਇਹ ਬੋਲਾ ਹੀ ਹੈ ਨਾ, ਫਿਰ ਇਹ ਅੰਨਾ ਹੀ ਹੈ ਨਾ, ਜਿਹਨੂੰ ਗੁਰਬਾਣੀ ਪੜ੍ਹ ਕੇ ਵੀ ਉਸ ਪ੍ਰਕਾਸ਼ ਦੀ ਖਿੱਚ ਪੈਦਾ ਨਹੀਂ ਹੋਈ। ਕਹਿੰਦਾ ਮੈਂ ਪਾਠ ਬੜੇ ਕੀਤੇ, ਇਹਨੂੰ ਕਹਿੰਦੇ ਜੇ ਬਾਣੀ ਸੁਰਤ ਨਾ ਬੁੱਝਣੀ, ਸ਼ਬਦ ਨਾ ਕਰੇ ਪ੍ਰਕਾਸ਼। ਕਹਿੰਦੇ ਆਪਣੇ ਅੰਦਰ ਸ਼ਬਦ ਦਾ ਪ੍ਰਕਾਸ਼ ਨਹੀਂ ਕਰਦਾ, ਕਿਹੜੇ ਦਾ? ਜਿਹੜਾ ਗੁਰੂ ਕੋਲ ਲਿਆ, ਜਿਹਨੂੰ ਨਾਮ ਕਹਿੰਦੇ ਹੋ, ਜਿਹਨੂੰ ਸ਼ਬਦ ਕਹਿੰਦੇ ਹੋ, ਕਹਿੰਦੇ ਇਹਦਾ ਪ੍ਰਕਾਸ਼ ਨਹੀਂ ਕਰਦਾ। ਕਹਿੰਦਾ ਭਗਤ ਦੀ ਵਰਤੋਂ ਨਹੀਂ ਕਰਦਾ, ਕੀ ਕਰਨ ਡਿਆ? ਕਿਉਂਕਿ ਸਾਡੇ ਅੰਦਰ ਇਹ ਚੀਜ਼ ਵੜਦੀ ਨਹੀਂ ਪਈ, ਅਸੀਂ ਕੀ ਕਰਨ ਡਏ ਹਾਂ? ਆਹ ਉੱਥੇ ਚਲੀਏ, ਇੱਕ ਅੱਖਰ ਨੂੰ ਸਮਝਾਉਣ ਲਈ ਕਿੱਧਰ ਚਲੇ ਗਏ? ਦਇਆ ਦੇਵਤਾ, ਇੱਕ ਦਇਆ ਅੱਖਰ ਨੂੰ ਸਮਝਾਉਂਦਿਆਂ ਸਮਝਾਉਂਦਿਆਂ ਕਿੱਥੇ ਚਲੇ ਗਏ? ਵੀ ਦਇਆ ਦੀ ਨਿਸ਼ਾਨੀ ਕੀ ਹੈ? ਵੇਖ ਲਓ, ਹੁਣ ਲੱਗ ਗਿਆ ਪਤਾ ਦਇਆ ਦੀ ਨਿਸ਼ਾਨੀ ਕੀ ਹੈ। ਦਇਆ ਦੀ ਨਿਸ਼ਾਨੀ ਆ ਜੇ ਕਿ ਜੇ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹੇ ਅਤੇ ਇਹਦੇ ਕੋਲ ਸੋਝੀ ਲਵੇ ਅਤੇ ਧਿਆਨ ਨੂੰ ਟਿਕਾ ਲਵੇ, ਉਹਦਾ ਦਇਆ ਪੈਦਾ ਹੋ ਜਾਂਦੀ। ਕਹਿੰਦਾ ਪਾ ਉਹਦੇ ਅੰਦਰ ਸ਼ਬਦ ਦਾ ਟਿਕਾਅ ਬਣ ਜਾਂਦਾ ਕਿ ਉਹਨੂੰ ਸਭ ਜਗ੍ਹਾ 'ਤੇ ਰੱਬ ਨਜ਼ਰ ਆਉਂਦਾ। ਜਦੋਂ ਤਰੀ ਇਹ ਅਵਸਥਾ ਬਣ ਜਾਏਗੀ, ਬਣ ਗਏ ਦੇਵਤੇ, ਦਇਆ ਦੇਵਤਾ, ਖਿਮਾ ਜਪ ਮਾਲੀ, ਆਹ ਅਗਲੀ ਅਵਸਥਾ ਆ ਗਈ। ਹੁਣ ਇੱਕ ਨਵਾਂ ਗੁਣ ਪੈਦਾ ਹੋ ਗਿਆ ਅੰਦਰ। ਪੁੱਛਿਆ ਕੈਸਾ ਗੁਣ ਪੈਦਾ ਹੋ ਗਿਆ? ਅਤੇ ਗੁਰੂ ਜੀ ਦੱਸਣ ਲੱਗੇ ਕਿ ਨਵਾਂ ਗੁਣ ਪੈਦਾ ਹੋ ਗਿਆ। ਮੈਂ ਕਿਹਾ ਜੀ ਕੈਸਾ? ਕਹਿੰਦੇ ਖਿਮਾ। ਖਿਮਾ ਕਿਹਨੂੰ ਕਹਿੰਦੇ? ਮਾਫ ਕਰਨਾ ਕਿਸੇ ਨੂੰ। ਕਹਿੰਦੇ ਹੁਣ ਇਹਦਾ ਸੁਭਾਅ ਬਣ ਗਿਆ ਲੋਕਾਂ ਦੇ ਤਾਨੇ ਮਿਣੇ ਸਹਿਣ ਕਰਨ ਦਾ, ਲੋਕਾਂ ਦੀਆਂ ਗਾਲਾਂ ਸਹਿਣ ਕਰਨ ਦਾ ਸੁਭਾਅ ਬਣ ਗਿਆ। ਖਿਮਾ ਕੌਣ ਕਰਦਾ? ਕਿਸੇ ਨੇ ਗੱਲ ਕੱਢੀ ਕਹਿੰਦਾ ਛੱਡ ਪਰਾਂ ਕੱਢਣ ਦੀ, ਮਾਫ ਕਰਤਾ, ਸਹਿ ਗਿਆ। ਖਿਮਾ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਸਹਿਣ ਕਰ ਲੈਣਾ। ਕਹਿੰਦਾ ਦੂਜਿਆਂ ਦੀਆਂ ਵਧੀਕੀਆਂ, ਦੂਜਿਆਂ ਦੀਆਂ ਗੱਲਾਂ, ਦੂਜਿਆਂ ਦੀਆਂ ਗਾਲਾਂ ਸਹਿਣ ਕਰਨ ਲੱਗ ਪਿਆ। ਕਹਿੰਦਾ ਇਹੀ ਇਹਨੇ ਆਪਣੇ ਅੰਦਰ ਹੁਣ ਮਾਲਾ ਪਰੋ ਲਈਏ, ਹੁਣ ਤਾਂ ਨਾਮ 'ਚ ਖੁਬਿਆ ਰਹਿੰਦਾ, ਹੁਣ ਨਹੀਂ ਇਹਦਾ ਧਿਆਨ ਜਾਂਦਾ ਮੈਨੂੰ ਗਾਲ ਕੌਣ ਕੱਢਣ ਰਿਹਾ, ਮਾੜਾ ਕੌਣ ਕਹਿਣ ਰਿਹਾ। ਕਹਿੰਦਾ ਕਈ ਜਾਣਦੇ, ਸੁਭਾਅ ਬਣ ਗਿਆ, ਅਗਲਾ ਗੁਣ ਪੈਦਾ ਹੋ ਗਿਆ। ਹੁਣ ਤੁਸੀਂ ਝਾਤੀ ਮਾਰਿਓ ਘਰ ਜਾ ਕੇ, ਇੱਥੇ ਨਾ ਮਾਰਿਓ, ਅਜੇ ਨਾਲ ਦੀ ਨਾਲ ਨਾ ਤੋਲਿਓ। ਜੇ ਨਾਲ ਦੀ ਨਾਲ ਤੋਲੋਗੇ ਨਾ ਤਾਂ ਸੁਣਨ ਦੀ ਸਮਰੱਥਾ ਘੱਟ ਜਾਏਗੀ। ਲੱਗੀ ਸਮਝ? ਸੁਣਨ ਦੀ ਸਮਰੱਥਾ ਘੱਟ ਜਾਏਗੀ। ਪਹਿਲਾਂ ਤਾਂ ਜਿਵੇਂ ਗੁਰਸਿੱਖ ਪਿਆਰੇ ਵੀਡੀਓ ਕੈਸਟ ਰਿਕਾਰਡ ਕਰਨ ਡਏ ਨੇ, ਇਹਨਾਂ ਨੇ ਅਜੇ ਜਾ ਕੇ ਕਈ ਤਸ਼ਨ ਮਸ਼ਨ ਕਰਨੇ ਆ, ਫਿਰ ਜਾ ਕੇ ਇਹਨਾਂ ਨੇ ਸੀਡੀ ਦਿਖਾਉਣੀਆਂ ਕਿਸੇ ਨੂੰ, ਹੈ ਨਾ। ਪਰ ਸਵਾਲ ਤਾਂ ਆ ਵੀ ਤੁਹਾਡੇ ਅੰਦਰ ਵੀ ਵੀਡੀਓ ਲੱਗਾ ਆ, ਉਹਨੂੰ ਰਿਕਾਰਡਿੰਗ ਕਰੀ ਜਾਓ ਨਾਲ ਨਾਲ, ਅਤੇ ਘਰ ਜਾਂਦਿਆਂ ਹੀ ਨਾ, ਇੱਥੋਂ ਬਾਹਰ ਨਿਕਲਦਿਆਂ ਹੀ ਸਕੂਟਰ 'ਤੇ, ਕਾਰ 'ਤੇ, ਬੱਸ 'ਤੇ ਬਹਿ ਜਾਓਗੇ ਅਤੇ ਰਿਕਾਰਡਿੰਗ ਔਨ ਕਰ ਲਿਓ। ਅੱਜ ਰਿਕਾਰਡਿੰਗ ਔਨ ਕਰ ਲਿਓ, ਕਿਤੇ ਹੋਰ ਨਾ ਕੋਈ ਰਿਕਾਰਡਿੰਗ ਔਨ ਕਰਿਓ, ਇਹੀ ਕਰ ਲਿਓ। ਘਰ ਤੱਕ ਪਹੁੰਚਦਿਆਂ ਪਹੁੰਚਦਿਆਂ ਬੱਸ 'ਚ ਬੈਠਿਆਂ ਬੈਠਿਆਂ ਨਾਲ ਦੀ ਨਾਲ ਗੁਣ ਪੈਦਾ ਕਰੀ ਜਾਇਓ। ਤੁਹਾਨੂੰ ਕੋਈ ਕਹੇ ਓਏ ਬੱਸ 'ਚ ਬੈਠਣ ਨੂੰ ਪਾਓ ਭਰਾਓ, ਅਤੇ ਸੀਟ ਛੱਡ ਦਿਓ ਅਤੇ ਕਹਿ ਦਿਓ ਅੱਜ ਉਹਨੂੰ, ਕਹਿੰਦੇ ਭਾਈ ਮੈਂ ਚੈੱਕ ਕਰਨਾ ਸੀ ਪਹਿਲਾਂ ਹੀ, ਆ ਤਾਂ ਚੰਗਾ ਹੋ ਗਿਆ, ਤੂੰ ਮੈਨੂੰ ਕਿਹਾ ਪਰਾਂ ਹੋ, ਪਰਾਂ ਨਹੀਂ ਹੋਣਾ, ਇਸ ਸੀਟ 'ਤੇ ਤੂੰ ਬਹਿ ਅਤੇ ਮੈਂ ਖਲੋ ਜਾਂਦਾ। ਖਲੋ ਜਿਹੋ ਜੇ ਉਹ ਪੁੱਛੇ ਨਹੀਂ 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 ਖਾਲਸਾ ਤੁਸੀਂ ਬੈਠੋ, ਕਹਿੰਦਾ ਪਲੀਜ਼ ਤੂੰ ਬਹਿ ਜਾ ਯਾਰ, ਮੈਂ ਤੇਰੇ ਚਰਨਾਂ 'ਚ ਬੇਨਤੀ ਕਰਦਾ, ਪਲੀਜ਼ ਤੂੰ ਬਹਿ ਜਾ। ਉਹ ਕਹਿੰਦਾ ਨਹੀਂ ਭਾਈ ਸਾਹਿਬ ਤੁਸੀਂ ਬੈਠੋ, ਮੈਂ ਤੁਹਾਨੂੰ ਠਾਉਣਾ ਥੋੜ੍ਹੀ। ਅਤੇ ਵੇਖ ਲਿਓ ਵੀ ਇਹ ਤਾਂ ਪੰਗਾ ਪੈ ਗਿਆ ਵੀ ਉਸੇ ਗੁਣ ਵਾਲਾ, ਅਤੇ ਮੈਂ ਵੀ ਉਹੀ ਗੁਣ ਧਾਰਨ ਕਰਨਾ ਚਾਹੁੰਦਾ, ਗੜਬੜ ਹੋ ਗਿਆ ਆ। ਕਿਉਂਕਿ ਇਹ ਚਾਹੁੰਦਾ ਤੂੰ ਬਹਿ ਜਾ ਅਤੇ ਮੈਂ ਚਾਹੁੰਦਾ ਤੂੰ ਬਹਿ ਜਾ, ਗੁਣ ਦੋਵਾਂ ਦੇ ਇੱਕੋ ਜਿਹੇ ਨੇ। ਅੱਜ ਬਾਜੀ ਛੱਡਣੀ ਨਹੀਂ, ਬਾਜੀ ਜਿੱਤਣੀ ਹੈ। ਕਹਿੰਦਾ ਕਿਹੜੀ ਗੱਲੋਂ? ਅੱਜ ਮੈਂ ਨਹੀਂ ਬਹਿਣਾ, ਤੈਨੂੰ ਬਿਠਾਉਣਾ ਹੈ। ਸੱਚ ਜੇ ਅੱਜ ਅਗਰ ਮੇਰੀ ਜਿੱਤ ਪੂਰੀ ਹੋ ਗਈ, ਤੂੰ ਸੀਟ ਦੇ ਉੱਤੇ ਬਹਿ ਗਿਆ ਅਤੇ ਮੈਂ ਮਨ ਨੂੰ ਜਿੱਤ ਲਿਆ, ਕਿਉਂਕਿ ਮੈਂ ਅੱਜ ਇਹ ਗੁਣ ਪੈਦਾ ਕਰਕੇ ਘਰ ਜਾਣਾ ਹੈ। ਘਰ ਜਦੋਂ ਜਾਵਾਂ ਤਾਂ ਮੈਨੂੰ ਰਾਤ ਨੂੰ ਨੀਂਦ ਆਵੇ ਕਿ ਮੇਰੇ ਅੰਦਰ ਅੱਜ ਇੱਕ ਖਿਮਾ ਜਪ ਮਾਲੀ ਵਾਲਾ ਗੁਣ ਪੈਦਾ ਹੋ ਗਿਆ। ਆਹ ਗੁਰੂ ਗ੍ਰੰਥ ਸਾਹਿਬ ਜੀ ਜੇ ਜਿਹਨੂੰ ਮੱਥੇ ਟੇਕ ਕੇ ਤੁਰ ਜਾਂਦੇ ਹੋ, ਐਡੀ ਵੱਡੀ ਦਾਤ ਅਤੇ ਪ੍ਰਸ਼ਾਦ ਲੈ ਕੇ ਮੂੰਹ ਮਿੱਠਾ ਕਰਕੇ ਤੁਰ ਜਾਂਦੇ ਹੋ, ਮਨ ਤਾਂ ਮਿੱਠਾ ਹੋਇਆ ਹੀ ਨਹੀਂ। ਆਨੰਦ ਉਦਣ ਆਏਗਾ ਜਿੱਦਣ ਇਸ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਪ੍ਰਸ਼ਾਦ ਲੈ ਲਓ ਨਾਮ ਦਾ, ਅਤੇ ਮਨ ਛਕ ਲਵੇ, ਕਿਤੇ ਮਨ ਵੀ ਮਿੱਠਾ ਹੋ ਜਾਏ, ਬੜਾ ਆਨੰਦ ਜੇ। ਸੋ ਗੌਰ ਕਰਨਾ, ਖਿਮਾ ਜਪ ਮਾਲੀ ਕਹਿੰਦਾ ਤੇਰੇ ਅੰਦਰ ਇੱਕ ਐਸਾ ਗੁਣ ਪੈਦਾ ਹੋ ਜਾਵੇ ਕਿ ਕੋਈ ਗਾਲਾਂ ਕੱਢੇ, ਕੋਈ ਮਾੜਾ ਕਵੇ, ਕੋਈ ਨਿੰਦਿਆ ਕਰੇ, ਜੋ ਪਿਆ ਕਰਦਾ ਕਰੀ ਜਾਵੇ, ਤੇਰੇ ਅੰਦਰ ਸਹਿਣ ਦਾ ਸੁਭਾਅ ਬਣ ਜਾਵੇ। ਸਮਝ ਲਾ ਤੇਰੇ ਅੰਦਰ ਮਾਲਾ ਚੱਲਣ ਲੱਗ ਪਈ ਹੁਣ, ਸਿਮਰਨ ਹੋਣ ਲੱਗ ਪਿਆ ਹੀ ਹੁਣ। ਫਿਰ ਅੱਗੇ ਜਾ ਕੇ ਦੇਖੋ ਹੋਰ ਗੱਲ ਕਹਿ ਦਿੱਤੀ, ਇਹ ਗੁਣ ਪੈਦਾ ਹੋ ਗਏ ਨਾ। ਹੁਣ ਇਹਨਾਂ ਗੁਣਾਂ ਵਾਲੇ ਬੰਦੇ ਨੂੰ ਗੁਰੂ ਜੀ ਨੇ ਦੱਸਿਆ ਵੀ ਇਹ ਕੌਣ ਆ। ਮੈਂ ਪਾਤਸ਼ਾਹ ਜੇ ਗੁਣ ਪੈਦਾ ਹੋ ਜਾਣ ਆਹ ਵਾਲੇ, ਤਾਂ ਕੋਈ ਐਸੀ ਕਿਰਪਾ ਕਰ ਦਿਓ ਵੀ ਇਹਦਾ ਨਾਂ ਕੀ ਰੱਖੀਏ ਇਹੋ ਜਿਹੇ ਗੁਣਾਂ ਵਾਲਿਆਂ ਦਾ। ਕੀ ਕਹਿੰਦੇ? ਤੇ ਮਾਨਸ ਪ੍ਰਧਾਨ, ਕਹਿੰਦੇ ਮਨੁੱਖ ਜਨਮ ਦੇ ਅੰਦਰ ਆਏ ਜ਼ਰੂਰ ਨੇ ਉਹ ਮਨ, ਕਹਿੰਦੇ ਫਿਰ ਉਹ ਸ਼੍ਰੋਮਣੀ ਹੋ ਜਾਂਦੇ ਨੇ, ਪ੍ਰਧਾਨ ਬਣ ਜਾਂਦੇ ਨੇ। ਮਤਲਬ ਹੁਣ ਦੇਖੋ ਨਾ, ਆਪਾਂ ਗੁਰਦੁਆਰਾ ਸਾਹਿਬ ਬਣਾਇਆ ਤਾਂ ਆਪਾਂ ਸਾਰਿਆਂ ਨੂੰ ਪ੍ਰਧਾਨ ਨਹੀਂ ਕਹਿ ਸਕਦੇ, ਕੋਈ ਇੱਕ ਅੱਧਾ ਬੰਦਾ ਚੁਣਾਂਗੇ ਵੀ ਭਾਈ ਸਾਹਿਬ ਤੁਸੀਂ ਪ੍ਰਧਾਨ ਦੇ ਕਾਬਲ ਹੋ, ਤੁਸੀਂ ਪ੍ਰਧਾਨ ਹੋ। ਅਤੇ ਫਿਰ ਗੁਰੂ ਜੀ ਕਹਿੰਦੇ ਬਈ ਜਨਮ ਦੇ ਬੜਿਆਂ ਨੂੰ ਮਿਲਿਆ, ਪਰ ਜੇ ਆਹ ਗੁਣ ਪੈਦਾ ਹੋ ਜਾਣ ਤਾਂ ਪਰਮਾਤਮਾ ਉਹਨਾਂ ਮਨਾਂ ਨੂੰ ਸ਼੍ਰੋਮਣੀ ਗਿਣ ਲੈਂਦਾ, ਪ੍ਰਧਾਨ ਗਿਣ ਲੈਂਦਾ। ਠੀਕ ਆ ਬਈ, ਇਹ ਗੁਣ ਪੈਦਾ ਕਰਿਓ ਆਪਣੇ ਅੰਦਰ, ਛੱਡਿਓ ਨਾ। ਅੱਜ ਤਜਰਬੇ ਕਰਦੇ ਜਾਣਾ ਆਪਾਂ, ਘਰ ਘਰ ਜਾਂਦਿਆਂ ਜਾਂਦਿਆਂ ਦਾਲ ਗਲ ਜਾਂਦੀ ਹੈ, ਐਵੇਂ ਨਾ ਕਿਉਂ ਕਿਤੇ ਵੀ ਜਿਹੜੇ ਅੱਜ ਗੁਣ ਦੱਸੇ ਨਾ ਗੁਰੂ ਗ੍ਰੰਥ ਸਾਹਿਬ ਜੀ ਨੇ, ਕੱਲ੍ਹ ਤੋਂ ਆਪਣੇ ਆਪ ਨੂੰ ਤੋਲਾਂਗੇ, ਕੱਲ੍ਹ ਤੋਂ ਵੇਖਾਂਗੇ ਵੀ ਇਹ ਗੁਣ ਸਾਡੇ ਬਣੇ ਆ, ਅਤੇ ਐਵੇਂ ਨਾ ਭੁਲੇਖੇ 'ਚ ਪੈ ਜਾਓ, ਕਿਉਂਕਿ ਪਤਾ ਨਹੀਂ ਕੱਲ੍ਹ ਆਉਣਾ ਹੈ ਕਿ ਨਹੀਂ ਆਉਣਾ। ਕੱਲ੍ਹ ਦੀ ਉਡੀਕ ਨਾ ਕਰਿਓ, ਐਵੇਂ ਨਾ ਕਹਿ ਦਿਓ ਕੱਲ੍ਹ ਤੋਂ ਸਹੀ, ना, ये भी ना कह दो घर जाके सही, ये भी नहीं कहना किड़ी गलों, क्योंकि हो सकता की हो सकता कि जेड़ा घर तुसी बनाया इटा दा, जेड़ा घर तुसी बनाया इटा दा, सीमेंट कट्ठा किया, लक ते बोरी ढोई, मेहनत बड़ी की, ये तुसी बनाया, हो सकता इस घर जाने तो पहला जे कि आ गुण पैदा हो जान, तो जेड़ा घर मेरे परमात्मा ने बनाया अज उत्थे जगह मिल जाए, उत्थे जगह मिल जाए। सच जे मैं आप जी ने अगे भी कहा एक दिन गुरसिख प्यारे कहिंदे ओ लोकी कमले ने बसां जी सिमरन करते फिरते ने, पैलियां जी सिमरन करते फिरते ने, मैं कहा वा खालसा तू उस पिंड पहुंचया नहीं, कहिंदा किहड़े, मैं क्या वो तो कहने साह साह सिमरो गोबिंद बस च साह नहीं आते, पैली च साह नहीं आते, कहता ये की, मैं क्या पैसे किधर जाइए, 24 घंटे आपे चलता रहिंदा, हुण असीं अरदास करिए बस च बहन लगे चुप कर जा, किहड़ियां गल्लां पै करदे हो, सो प्रण कर लियो, एवें ना मन च टका दियो किठे भी कोई नहीं बस च नहीं करना, घर जाके गुण पैदा करने, घर गुण पैदा नहीं होंदे क्योंकि घर वाले गालां नहीं कढ़दे, घर वाले तो गले लाउंदे आ, मां बाप ने भैन भरा ने घरवाली ने घरवाले ने गले ना ला लेना, कोई माड़ा काम भी कर लिया तां भी घरवाली कहिंदी चलो छड्डो परां, कोई गल नहीं मैं तुहाडी आ ना, मैं तुहाडा पिछा नहीं छड्डदी, इन्हां फिर माड़िया गुणा दा तजर्बा इन्हां च चंगे गुणा विच आउणा कित्थे आउणा, घरों बाहर, घरों बाहर ही इन्हां गुणा ने उजागर होना, इस करके घर जाने तो पहला पहला इन्हें गुणा की तजर्बा करो, अज भला उजागर हो, जे कोई एक दा गुण उजागर हो गया हो सकता है इस घर का बूआ खड़काउन तो पहला ही कितने, घर का बूआ खड़काउन तो पहला ही कितने दसों द्वार का ही बूआ खड़क जाए, क्योंकि सच ताकत है ना, ताकत है शब्द में ताकत है, साओ होर गुण पैदा करिए अज, ठीक है। अगे जाके गुरु जी कहते कहते जुगत धोती सुरत चौंका तिलक करनी होए, कहते जुगत धोती, मैं क्या की कीता जे, कहते जो पंडित ना पूजा करन लगता तो धोती बन लैंदा अपना पल्ला जा ना एक विछा लैंदा तो उहदे उत्ते बह जांदा, मैं क्या हाँ जी, कहिंदे गल सुन वो तन बहिंदा उहदे विच मन की खेड नहीं है, तन बहिंदा मन की खेड नहीं, तो ध्यान करो जुगत धोती, कहिंदे आ जा जिवें वो पूजा करन लगता ना ध्यान लगता लाउन लगता है तो धोती मल लैंदा धोती का पल्ला विछा लैंदा उत्ते बह जांदा चौकड़ा मार के, कहिंदा हाँ जी, कहिंदे फिर मन की धोती किहड़ी है, जुगत धोती, कहिंदे जिहड़ी उस परमात्मा दे नाम दी जुगती गुरु को लैना ना, इस जुगती नाल नाम सिमरन कर यही धोती है, जदों परमात्मा नाल ध्यान लाउणा ना, जे जुगती कोल नहीं चादरां जिन्नियां मर्जी विछाली धोतियां जिन्नियां मर्जी विछाली रब नहीं लभदा, लग्या पता जुगत धोती, कहिंदे जिहड़ी गुरु को जुगती लैना आ धोती है, हुण तुसीं हिसाब लाओ कि तुसीं गुरबाणी पढ़ी धोती ते विछाई नहीं, जुगती तो गुरु ग्रंथ साहब को लई नहीं, तो फिर पूजा नहीं होनी, कहिंदा आपां भगती नहीं होनी, इहदा मतलब जुगती नाल भगती होनी, जे आपे पढ़ते रोज योर ना जुगती छुटे संसार, कहिंदा योर ला के नहीं गल बननी, जुगती नाल छुटकारा होना, चाहो गुरु जी कहिंदे जुगत तोती, कहिंदे जिहड़ी जुगती है ना ये एक तरह की धोती है, इहदा मतलब धोती पहला विछाउंदा ते फिर उत्ते बहिंदा, कहिंदा हाँ जी, कहिंदा फिर पहला गुरु को जुगती लिया ते तां ध्यान लगना वरना ध्यान नहीं लगना, बिछ गई फिर की कहिंदे सुरत चौंका, कहिंदे तेरी जिहड़ी सुरती है ना हुण ते गैस दे कनैक्शन मिल गए, माड़ी जी तीली लाउंदे हो ते धन धन करा दिंदे हो फड़ के, पहलियां समयां दे विच जदों किसे प्रौहणे ने आउणा हुंदा सी ना ਜਾਂ ਕਿਤੇ ਸੰਤ ਮਹਾਤਮਾ ਸਾਡੇ ਘਰ ਵਿੱਚ ਆਉਂਦੇ ਸਨ, ਗੁਰੂ ਜੀ ਸਾਡੇ ਘਰ ਆਉਂਦੇ ਸਨ, ਅਸੀਂ ਉਹਨਾਂ ਲਈ ਕੋਈ ਪਕਵਾਨ ਬਣਾਉਣਾ ਚਾਹੁੰਦੇ ਸਾਂ ਅਤੇ ਸਭ ਤੋਂ ਪਹਿਲਾਂ ਅਸੀਂ ਜਿਹੜਾ ਚੌਂਕਾ ਸੀ ਨਾ ਉੱਥੇ ਪੋਚਾ ਮਾਰਦੇ ਸਾਂ, ਗੋਹਾ ਮਾਰਦੇ ਸਾਂ, ਉਹਨੂੰ ਸਾਫ਼ ਕਰਦੇ ਸਾਂ ਅਤੇ ਕੀ ਮੰਨਦੇ ਸਾਂ ਸੁੱਚਾ ਹੋ ਗਿਆ, ਚੌਂਕਾ ਸੁੱਚਾ ਹੋ ਗਿਆ। ਕਿਸੇ ਭੈਣ ਨੂੰ ਪੁੱਛਣਾ ਤੁਸੀਂ ਕੀ ਕਰਨ ਰਹੇ ਹੋ ਅੱਜ, ਕਈ ਲੋਕ ਤਾਂ ਜੱਜਮੈਂਟ ਕਰ ਲੈਂਦੇ ਸੀ ਕਿ ਇਹਦੇ ਘਰ ਜਾਣਾ ਅਤੇ ਉਹ ਵਿਚਾਰੀ ਚੌਂਕੇ 'ਤੇ ਨਾ ਪੋਚਾ ਮਾਰਨ ਲਈ, ਅਤੇ ਦੂਜੀ ਬੀਬੀ ਕਹਿੰਦੀ ਭੈਣ ਜੀ ਕੋਈ ਆ ਰਿਹਾ ਲੱਗਦਾ ਅੱਜ, ਕਹਿੰਦੀ ਹਾਂਜੀ ਸਾਡੇ ਘਰ ਮਹਾਂਪੁਰਖ ਆ ਰਹੇ ਨੇ ਅੱਜ, ਕਹਿੰਦੀ ਮੈਂ ਅੱਗੇ ਵੇਖਣ ਰਹੀ ਹੈ ਕਿ ਚੌਂਕਾ ਸੁੱਚਾ ਕਰਿਆ ਜਾ ਰਿਹਾ ਕੋਈ ਆ ਰਿਹਾ ਹੈ। ਅਤੇ ਗੁਰੂ ਜੀ ਕਹਿੰਦੇ ਆਪਣੀ ਸੁਰਤ ਦੇ ਉੱਤੇ ਵੀ ਪੋਚਾ ਮਾਰਦੇ ਕਿਹੜਾ ਕਿ ਸੰਸਾਰ ਦੇ ਮੋਹ ਮਾਇਆ ਤੋਂ ਧਿਆਨ ਢਾ ਕੇ ਅਤੇ ਗੁਰੂ ਚਰਨਾਂ ਨਾਲ ਧਿਆਨ ਜੋੜ ਲਾ, ਨਾਮ ਨਾਲ ਜੋੜ ਲਾ, ਇਹ ਚੌਂਕਾ ਹੀ ਜਿਹਦੇ ਉੱਤੇ ਆ ਕੇ ਪਰਮਾਤਮਾ ਨੇ ਪਕਵਾਨ ਖਾਣਾ ਹੈ, ਇਹ ਚੌਂਕਾ ਹੀ ਸੁਰਤ ਚੌਂਕਾ, ਸੁਰਤੀ ਉੱਤੇ ਤਾਂ ਟਿਕਣਾ ਸਭ ਕੁਝ, ਸੁਰਤੀ ਦੇ ਪੱਕਣ ਪੱਕਣੇ ਨੇ ਕਿਹੜੇ, ਹੁਣ ਤੁਸੀਂ ਨਾ ਦੇਖੋ ਮਹਾਂਪੁਰਖਾਂ ਦੇ ਖਾਣ ਲਈ ਖਾਣਾ ਤਿਆਰ ਕੀਤਾ ਅਤੇ ਮੰਨਿਆ ਵੀ ਸੁਚਮਤਾ ਨਾਲ ਤਿਆਰ ਕਰਨਾ ਹੈ ਨਾ, ਅਤੇ ਜੇ ਸੁਰਤ ਸਾਫ਼ ਹੋ ਗਈ ਤਾਂ ਇਹਦੇ ਅੰਦਰ ਵੀ ਅਣਹੱਦ ਸ਼ਬਦ ਤਿਆਰ ਹੋਣਾ, ਗਿਆਨ ਤਿਆਰ ਹੋਣਾ, ਜਿਹਨੂੰ ਛਕਣ ਲਈ ਮੇਰੇ ਅਕਾਲ ਪੁਰਖ ਨੇ ਪ੍ਰਕਾਸ਼ਿਤ ਹੋਣਾ, ਇਹਨੂੰ ਕਹਿੰਦੇ ਸੁਰਤ ਚੌਂਕਾ। ਤਿਲਕ ਕਰਨੀ ਹੋਏ, ਗੁਰੂ ਜੀ ਕਹਿਣ ਲੱਗੇ ਤਿਲਕ ਕਰਨੀ ਹੋਏ, ਤਿਲਕ ਨੂੰ ਕਹਿੰਦੇ ਆ ਜਿਹੜਾ ਆਪਾਂ ਮੱਥੇ 'ਤੇ ਤਿਲਕ ਲਾਉਂਦੇ ਹਾਂ, ਕਰਨੀ ਕਹਿੰਦਾ ਵੇਦਾਂ ਕਰੀ ਹੁਣ ਆ ਗੁਣ ਜੇ ਸਾਰੇ, ਆ ਵੀ ਗੁਣ ਪੈਦਾ ਕਰਿਓ। ਕਹਿੰਦੇ ਜੇ ਕਰਨੀ ਦਾ ਭਾਵ ਕੀ ਹੈ, ਆਪਾਂ ਲੋਕ ਕਹਿੰਦੇ ਨਹੀਂ ਫਲਾਣਾ ਬੰਦਾ ਬੜੀ ਉੱਚੀ ਕਰਨੀ ਵਾਲਾ ਹੈ, ਇਹਦਾ ਮਤਲਬ ਉਹਦਾ ਉੱਚਾ ਆਚਰਣ ਆ, ਉਹਦਾ ਆਚਰਣ ਉੱਚਾ ਹੈ, ਉਹਦੀ ਰਹਿਣੀ ਸਹਿਣੀ ਉੱਚੀ ਹੈ, ਉਹਦੀ ਸੋਚ ਉੱਚੀ ਹੈ। ਅਤੇ ਗੁਰੂ ਜੀ ਕਹਿੰਦੇ ਤਿਲਕ ਕਰਨੀ ਹੋਏ, ਕਹਿੰਦੇ ਸਾਰੇ ਗੁਣ ਪੈਦਾ ਹੋ ਜਾਣ ਪਰ ਕਿਤੇ ਆਪਣਾ ਆਚਰਣ ਮਾੜਾ ਨਾ ਕਰ ਲਈ, ਆਪਣਾ ਆਚਰਣ ਮਾੜਾ ਨਾ ਕਰ ਲਈ, ਕਿਉਂਕਿ ਇਸ ਉੱਚੇ ਸੁੱਚੇ ਆਚਰਣ ਨੇ ਹੀ ਤੇਰੇ ਮੱਥੇ 'ਤੇ ਤਿਲਕ ਲਾਉਣਾ ਹੈ। ਕਹਿੰਦਾ ਭਾਵ ਉੱਚੇ ਸੁੱਚੇ ਇਸ ਕਰਨੀ ਨੇ ਹੀ ਤੇਰੇ ਅੰਦਰ ਪ੍ਰਕਾਸ਼ ਦੇ ਵਿੱਚ ਸਹਿਯੋਗੀ ਹੋਣਾ ਹੈ। ਲੱਗਿਆ ਪਤਾ, ਇਸ ਗੁਣਾਂ ਨੂੰ ਪ੍ਰਾਪਤ ਕਰਨਾ ਹੈ, ਆਪਣੇ ਆਪ ਨੂੰ ਤੋਲਣਾ, ਇਹ ਗੁਣ ਪੈਦਾ ਹੋ ਰਹੇ ਮੇਰੇ ਅੰਦਰ, ਆ ਬਣਦੀ ਵੀ ਗੱਲ ਸਾਰੀ, ਮੇਰਾ ਆਚਰਣ ਉੱਚਾ, ਉੱਚਾ ਆਚਰਣ ਕੀ ਹੈ, ਤੂੰ ਤੁਰਿਆ ਜਾ ਰਿਹਾ ਹੈ, ਰਾਹ 'ਚ ਕੋਈ ਚੀਜ਼ ਪਈ ਹੈ, ਪਈ ਰਹਿਣ ਦੇ, ਐਵੇਂ ਨਾ ਚੁੱਕੀ, ਬੜਾ ਟਾਈਮ ਬਰਬਾਦ ਹੋਏਗਾ, ਕਿਸੇ ਦੀ ਸੋਨੇ ਦੀ ਮੁੰਦਰੀ ਪਈ ਹੈ ਚੁੱਕ ਲਈ ਹੈ ਤੂੰ, ਜਦੋਂ ਚੁੱਕੀ ਹੈ 2 ਮਿੰਟ ਲਈ ਤੇਰੇ ਮਨ 'ਚ ਚਾਅ ਪੈਦਾ ਹੋਏਗਾ ਵੀ ਵਾਹ ਵਾਹ ਆਹ ਤਾਂ ਗੱਲ ਬਣ ਗਈ, ਅੱਜ ਤਾਂ ਸੋਨੇ ਦੀ ਮੁੰਦਰੀ ਮਿਲ ਗਈ, ਭਾਗ ਜਾ ਕੇ ਅਗਲੇ ਪਲ 'ਚ ਇੱਕ ਨਵਾਂ ਸੋਚ ਪੈਦਾ ਹੋ ਜਾਏਗੀ, ਕਿਹੜੀ ਵੀ ਯਾਰ ਮੁੰਦਰੀ 'ਤੇ ਚੁੱਕ ਲਈਏ ਇਹਨੂੰ ਛਪਾਉਣਾ ਪੈਣਾ, ਜੇ ਕਿਸੇ ਨੇ ਪਛਾਣ ਲਈ ਤਾਂ ਚੋਰ ਕਹੂਗਾ, ਸੱਚਿਆ ਚੋਰ ਕਹੂਗਾ ਕਿੱਥੋਂ ਲਈ ਉਹ, ਕਿਤੇ ਫਲਾਣੇ ਸੌਂਦੀ ਹੈ, ਤੇਰੇ ਹੱਥ ਕਿੱਥੋਂ ਲੱਗ ਗਈ, ਭਾਵੇਂ ਤੈਨੂੰ ਰਾਹ 'ਚ ਮਿਲੀ ਹੈ, ਚੁੱਕਣ ਨਾਲ ਪੰਗਾ ਪੈ ਗਿਆ ਜੀ। ਹੁਣ ਕੀ ਕਹਿੰਦਾ, ਕਹਿੰਦਾ ਚੱਲ ਕੋਈ ਗੱਲ ਨਹੀਂ ਆਪਾਂ ਚੋਰ ਜ਼ਰੂਰ ਬਣਨਾ, ਅਤੇ ਫਿਰ ਕਹਿੰਦਾ ਆਪਾਂ ਜਾਂਦੇ ਹੀ ਵੇਚ ਜਾਂਦੇ ਹਾਂ, ਆ ਗਈ ਨਵੀਂ ਚੀਜ਼ ਪੈਦਾ ਹੋ ਗਈ ਤੀਜੀ ਵੀ, ਜਾਂਦੇ ਵੇਚ ਜਾਂਦੇ ਹਾਂ, ਇਹਦਾ ਮਤਲਬ ਲਾਲਚ ਪੈਦਾ ਹੋ ਰਿਹਾ ਅੰਦਰ। ਹੁਣ ਜਦੋਂ ਆ ਗਿਆ ਮਨ 'ਚ ਜਾਂਦੇ ਵੇਚ ਜਾਂਦੇ ਹਾਂ, ਹੁਣ ਫਿਰ ਨਵੀਂ ਚੀਜ਼ ਪੈਦਾ ਹੋ ਗਈ, ਕਿਹੜੀ, ਕਹਿੰਦਾ ਵੇਚਣ ਜਦੋਂ ਜਾਊਂਗਾ ਤਾਂ ਯਾਰ ਕਿਤੇ ਸੰਧਿਆਰਾ ਹੀ ਨਾ ਪੁੱਛੇ ਤੇਰੇ ਕੋਲ ਕਿੱਥੋਂ ਆ ਗਈ, ਆ ਪੱਟ ਜੇ ਕੱਪੜੇ ਪਏ ਮੁੰਦਰੀ ਕਿੱਥੋਂ ਐਡੀ ਵੱਡੀ ਲਾਏ ਆ, ਉਹਨੂੰ ਜਵਾਬ ਕੀ ਦੇਵਾਂਗੇ, ਇਹ ਤਾਂ ਗੜਬੜ ਹੋ ਜਾਣੀ। ਔਖਾ ਸੌਖਾ ਹੋ ਕੇ ਲੱਭਦਾ ਵੀ ਜਿਹੜਾ ਮੈਨੂੰ ਜਾਣਦਾ ਨਾ ਹੋਵੇ ਉਹਦੇ ਕੋਲ ਚੱਲਾਂ, ਤੁਰ ਪਿਆ। ਕਿੰਨਾ ਟਾਈਮ ਵੇਸਟ ਹੋਇਆ, ਲੱਭਦਾ ਲੱਭਦਾ ਇਹ ਕੁੱਲ ਪਹੁੰਚਿਆ, ਕਹਿੰਦਾ ਭਾਈ ਸਾਹਿਬ ਮੈਂ ਮੁੰਦਰੀ ਵੇਚਣੀ ਸੀ, ਪੈਸੇ ਦੀ ਲੋੜ ਆ। ਕਹਿੰਦਾ ਭਾਈ ਸਾਹਿਬ ਇਹ ਸੋਨੇ ਦੀ ਤਾਂ ਨਹੀਂ ਹੈ, ਕਿਉਂ ਇਹ ਤਾਂ ਪਿੱਤਲ ਦੀ। ਹੁਣ ਗੁੱਸਾ ਆ ਗਿਆ, ਐਵੇਂ ਚੁੱਕ ਲਈ ਯਾਰ, ਕਿੰਨਾ ਟਾਈਮ ਬਰਬਾਦ ਕੀਤਾ ਯਾਰ, ਇਹ ਹੋ ਗਏ ਨਾ ਫਿਰ ਉਚਾਚਰਨ ਨਹੀਂ ਨਾ ਹੋਇਆ। ਉਚਾਚਰਨ ਕਿੱਥੇ ਸੀ? ਇਹ ਪਈ ਆ ਅਤੇ ਪਈ ਰਹਿਣ ਦੇ, ਸਿਮਰਨ ਟੁੱਟਣਾ ਨਹੀਂ ਸੀ, ਨਵੀਂ ਸੋਚ ਪੈਦਾ ਨਹੀਂ ਸੀ ਹੋਣੀ, ਸੋਚ ਉਹੀ ਲੱਗੀ ਰਹਿਣੀ ਸੀ ਅਤੇ ਮੈਂ ਤਾਂ ਸਿਮਰਨ ਕਰਨਾ, ਮੈਂ ਤੂੰ ਮੁੰਦਰੀ ਤੋਂ ਕੀ ਲੈਣਾ। ਇਹ ਉੱਚਾ ਆਚਰਨ ਹੈ, ਪਈ ਪਈ ਰਹਿਣ ਦੇ ਉੱਚਾ ਆਚਰਨ ਬਣਾਉਣ ਲਈ ਮਨ ਨੂੰ ਮਾਰਨਾ ਪੈਂਦਾ, ਮਨ ਨੂੰ ਸਮਝਾਉਣਾ ਪੈਂਦਾ। ਹੁਣ ਕਿਸੇ ਨੇ ਸਵਾਲ ਪੈਦਾ ਕਰ ਦਿੱਤਾ, ਕਹਿੰਦਾ ਉੱਚਾ ਆਚਰਨ ਕਿਵੇਂ ਬਣੂਗਾ? ਫਿਰ ਗੁਣ ਇੱਕ ਹੋਰ ਬਾਕੀ ਹੈ ਜੀ, ਇੱਕ ਗੁਣ ਹੋਰ ਬਾਕੀ ਹੈ, ਉਹ ਵੀ ਗੁਣ ਪੈਦਾ ਕਰ ਲਈਏ, ਕਿਉਂਕਿ ਸਾਰੇ ਗੁਣ ਪੈਦਾ ਕਰ ਲਈਏ ਨਾ, ਕੋਈ ਰਹਿ ਨਾ ਜਾਵੇ, ਕੋਈ ਰਹਿ ਗਿਆ ਤਾਂ ਫਿਰ ਤਾਂ ਗੜਬੜ ਹੋ ਜਾਣੀ। ਔਰ ਫਿਰ ਉਸ ਗੁਣ ਦੀ ਵੀ ਗੱਲ ਕਰਦੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਕਹਿੰਦੇ ਭਾਉ ਭੋਜਨ ਨਾਨਕਾ ਵਿਰਲਾ ਤਾਂ ਕੋਈ ਕੋਏ। ਆ ਵੀ ਗੁਣ ਬਾਕੀ ਸੀ, ਭਾਉ ਭੋਜਨ, ਭਾਉ ਪ੍ਰੇਮ, ਪ੍ਰੇਮ। ਕਹਿੰਦੇ ਆਨੰਦ ਆਜੂਗਾ ਵੀ ਗੁਣ ਪੈਦਾ ਕਰਨ ਲੈ, ਕਿਹੜਾ? ਕਿ ਆਪਣੇ ਮਨ ਦੀ ਖੁਰਾਕ ਪ੍ਰੇਮ ਹੀ ਰੱਖ ਲੈ, ਕਿ ਮੇਰਾ ਮਨ ਤਾਂ ਪ੍ਰੇਮ ਦਾ ਹੀ ਭੁੱਖਾ। ਆਪਾਂ ਕਿਤੇ ਕਹਿੰਦੇ ਨਹੀਂ, ਕਿਸੇ ਦੇ ਘਰ ਗਏ ਤਾਂ ਕੋਈ ਗੁਰਸਿੱਖ ਪਿਆਰਾ ਕਹਿਣ ਲੱਗਾ, ਆਓ ਭਾਈ ਸਾਹਿਬ ਆਓ, ਬੜੇ ਦਿਨਾਂ ਬਾਅਦ ਆਇਓ, ਰੋਟੀ ਖਾਓਗੇ, ਚਾਹ ਪੀਓਗੇ? ਨਹੀਂ 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 ਭਾਈ ਸਾਹਿਬ, ਕਿਸੇ ਚੀਜ਼ ਦੀ ਲੋੜ ਨਹੀਂ। ਕਹਿੰਦਾ ਬਹਿ ਜਾਓ, ਰੋਟੀ ਖਾ ਲਓ, ਟਾਈਮ 'ਤੇ ਤੁਸੀਂ ਰੋਟੀ ਦੇ ਟਾਈਮ 'ਤੇ ਆਇਓ, ਖਾ ਲਓ। ਕਹਿੰਦਾ ਨਹੀਂ। ਹੁਣ ਬਾਹਰ ਗਿਆ ਅਤੇ ਗੁਰਸਿੱਖ ਪਿਆਰੇ ਦੋ ਇਕੱਠੇ ਹੋ ਗਏ, ਗੱਲਾਂ ਕਰਨ ਲੱਗੇ। ਕਹਿੰਦਾ ਕਿੱਥੋਂ ਆਉਣ ਲੱਗਾ? ਨੱਥਾ ਸੋਦੇ ਘਰ ਗਿਆ ਸੀ ਯਾਰ। ਕਹਿੰਦਾ ਤੂੰ ਸਿਆਣਾ ਬੰਦਾ ਤਾਂ ਪ੍ਰੇਮ ਦਾ ਹੀ ਭੁੱਖਾ ਹੁੰਦਾ। ਆਹੋ। ਕਹਿੰਦਾ ਭਰਾਵਾ, ਹੁਣ ਤਾਂ ਸੜ ਬਲ ਕੇ ਕੋਲੇ ਹੀ ਹੋ ਗਿਆ, ਹੁਣ ਤਾਂ ਇਹ ਸੀ ਵੀ ਰੋਟੀ ਖਾਣ ਆ ਗਿਆ ਘਰੇ, ਚਾਹ ਪੀਣ ਆ ਗਿਆ, ਆਓ ਆਓ। ਕਹਿੰਦਾ ਰੋਟੀ ਖਾਓ, ਰੋਟੀ ਦੇ ਟਾਈਮ 'ਤੇ ਆਇਓ। ਕਹਿੰਦਾ ਗੱਲ ਥੋੜ੍ਹੀ ਸੀ, ਇਹਦਾ ਮਤਲਬ ਮਨ ਦਾ ਸੁਭਾਅ ਬਣਾ ਲਓ ਕਿ ਕੇਵਲ ਤਾਂ ਕੇਵਲ ਪ੍ਰੇਮ ਦੀ ਭੁੱਖ ਲੱਗੇ। ਆ ਵੀ ਗੁਣ ਪੈਦਾ ਕਰਨਾ। ਆਓ ਫਿਰ ਗੁਰੂ ਜੀ ਨੇ ਅੱਗੇ ਜਾ ਕੇ ਹੋਰ ਗੱਲ ਬੜੀ ਸੁੰਦਰ ਕਹੀ, ਕਹਿੰਦੇ ਭਾਉ ਭੋਜਨ ਨਾਨਕਾ ਵਿਰਲਾ ਤਾਂ ਕੋਈ ਕੋਏ। ਕਹਿੰਦੇ ਵੀ ਇਹ ਜਿਹੜੇ ਗੁਣ ਆ ਨਾ, ਇਹ ਜਿਹੜੇ ਗੁਣ ਆ, ਕਹਿੰਦਾ ਵੀ ਇੱਕ ਗੱਲ ਹੋਰ ਪੱਲੇ ਬੰਨ ਲਿਓ, ਸਾਰੇ ਗੁਣ ਜਿਹੜੇ ਨੇ ਵਿਰਲਾ ਤਾਂ ਕੋਈ ਕੋਈ, ਕਿਸੇ ਵਿਰਲੇ ਅੰਦਰ ਹੀ ਪੈਦਾ ਹੁੰਦੇ, ਸਾਰਿਆਂ ਅੰਦਰ ਪੈਦਾ ਨਹੀਂ ਹੁੰਦੇ। ਹੁਣ ਤੁਹਾਡੀ ਖੁਸ਼ੀ ਹੈ ਕਿ ਉਹਨਾਂ ਵਿਰਲਿਆਂ 'ਚ ਤੁਸੀਂ ਆਉਣਾ ਕਿ ਨਹੀਂ ਆਉਣਾ। ਦੇਖੋ, ਗੁਰੂ ਜੀ ਨੇ ਛੂਟ ਦਿੱਤੀ, ਕਹਿਣ ਲੱਗੇ ਭਾਈ ਗੱਲ ਸੁਣ, ਮੈਂ ਸਮਝਾ ਸਕਦਾ ਪਰ ਉਸ ਚੀਜ਼ ਨੂੰ ਗ੍ਰਹਿਣ ਕਰਨਾ ਕਿ ਨਹੀਂ ਕਰਨਾ ਇਹ ਤੇਰੀ ਮਰਜ਼ੀ ਹੈ। ਦੁਕਾਨ ਖੁੱਲ੍ਹੀ, ਦੁਕਾਨਦਾਰ ਬੈਠਾ ਸੌਦਾ ਪਿਆ ਵੇਚਦਾ, ਅਤੇ ਗੁਰੂ ਪਿਆਰੀ ਸਾਧ ਸੰਗਤ ਜੀਓ, ਖਰੀਦਣ ਵਾਲੇ ਉੱਤੇ ਮਰਜ਼ੀ ਹੈ ਕੀ ਖਰੀਦਣਾ, ਉਹਨੇ ਖਰੀਦਣਾ ਵੀ ਹੈ ਕਿ ਨਹੀਂ ਖਰੀਦਣਾ, ਉਹਦੀ ਮਰਜ਼ੀ ਹੈ। ਅਤੇ ਜੇ ਗੁਰੂ ਚਰਨਾਂ ਦੇ ਵਿੱਚੋਂ ਦਾਤ ਲੈਣੀ ਚਾਹੁੰਦੇ ਹੋ ਤਾਂ ਫ੍ਰੀ 'ਚ ਕੁਛ ਨਹੀਂ ਮਿਲਦਾ, ਫ੍ਰੀ 'ਚ ਕੁਛ ਨਹੀਂ ਮਿਲਦਾ, ਕਿਉਂਕਿ ਕਿਸੇ ਵੀ ਦੁਕਾਨ 'ਤੇ ਕੋਈ ਵੀ ਚੀਜ਼ ਖਰੀਦੀ ਉਹਦਾ ਮੁੱਲ ਰੱਖਿਆ। ਅਤੇ ਗੁਰੂ ਗ੍ਰੰਥ ਸਾਹਿਬ ਜੀ ਵੀ ਕਹਿੰਦੇ ਨੇ, ਕਹਿੰਦੇ ਵੀ ਆ ਜਾ, ਜੇ ਖਰੀਦਣਾ ਹੈ ਸੌਦਾ ਤਾਂ ਮੁੱਲ ਵਿਕਦਾ ਹੈ, ਠੀਕ। ਗੁਰੂ ਜੀ ਦੱਸਦੇ, ਕਹਿੰਦੇ ਖਰੀਦਣਾ, ਕਹਿੰਦਾ ਖਰੀਦਣਾ, ਕਹਿੰਦਾ ਫਿਰ ਇੱਦਾਂ ਕਰ ਵੀ ਤੈਨੂੰ ਕੁਝ ਵੇਚਣਾ ਪਏਗਾ। ਕੀ ਵੇਚਣਾ ਹੈ? ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੈ ਕਾਰਜ ਰਾਸ। ਕਹਿੰਦੇ ਮਨ ਮੈਨੂੰ ਵੇਚ ਦੇ ਤੇ ਜਾਂ ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ। ਮਨ ਕੀ ਹੈ? ਮਨ ਤੁਹਾਡੇ ਕੋਲ ਹੀ ਰਹਿੰਦਾ, ਜਾਂਦਾ ਨਹੀਂ ਕਿਤੇ, ਮਨ ਤੁਹਾਡੇ ਕੋਲ ਹੀ ਰਹਿੰਦਾ। ਜੇ ਅੰਦਰੋਂ ਮਨ ਨਿਕਲ ਗਿਆ ਤਾਂ ਮਰ ਜਾਓਗੇ, ਸਰੀਰ ਖੋਖਲਾ ਹੋ ਜਾਊਗਾ, ਫਿਰ ਭਗਤੀ ਕਿਤੇ ਨਾ ਕਰੋਗੇ। ਸੋ ਵੇਚਣ ਦਾ ਭਾਵ ਕੀ ਹੈ? ਕਿ ਜੋ ਤੇਰੇ ਮਨ ਦੇ ਅੰਦਰ ਖਾਸ਼ਾਂ ਨੇ, ਭਾਵਨਾਵਾਂ ਨੇ, ਤ੍ਰਿਸ਼ਨਾਵਾਂ ਨੇ, ਚੜ੍ਹਾ ਦੇ ਪਹਿਲਾਂ ਰੱਖ ਦੇ ਵੀ ਗੁਰੂ ਜੀ ਇੰਨਾ ਕਰਕੇ ਤਾਂ ਮਨ ਬਣਿਆ ਠੀਕ ਹੈ ਅਤੇ ਇਹ ਚੀਜ਼ਾਂ ਤੁਸੀਂ ਰੱਖ ਲਓ ਅਤੇ ਮੈਨੂੰ ਨਾਮ ਦੀ ਦਾਤ ਦੇ ਦਿਓ ਕਿਉਂਕਿ ਮੈਂ ਤਾਂ ਭਗਤੀ ਕਰਨੀ ਚਾਹੁੰਦਾ ਮੈਂ ਮਨ ਤੋਂ ਦੁਬਾਰਾ ਆਪਣਾ ਰੂਪ ਉਹਦੇ ਵਿੱਚ ਜਾਣਾ ਚਾਹੁੰਦਾ ਕਿਉਂਕਿ ਮਨ ਦਾ ਅਸਲੀ ਰੂਪ ਹੈ ਪਰਮਾਤਮਾ ਮਨ ਦਾ ਅਸਲੀ ਰੂਪ ਹੈ ਆਤਮਾ ਠੀਕ ਹੈ ਬਈ ਇਸ ਕਰਕੇ ਜੇ ਉਹੀ ਰੂਪ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ ਪਏਗਾ ਅਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਕੋਲੋਂ ਸੋਝੀ ਲੈਣੀ ਪਏਗੀ ਇਹ ਨਹੀਂ ਆਸਾ ਦੀ ਵਾਰ 'ਚ ਬੈਠੇ ਹੋ ਪੜ ਪੜ ਗੱਡੀ ਲੱਦੀਏ ਪੰਡਾਂ ਹੀ ਬੰਨੀ ਜਾਂਦੇ ਹੋ ਪੰਡਾਂ ਹੀ ਬੰਨੀ ਜਾਂਦੇ ਹੋ ਪੰਡਾਂ ਨਾ ਬੰਨੋ ਗੁਰਬਾਣੀ ਨੂੰ ਬੜੇ ਪਿਆਰ ਦੇ ਨਾਲ ਪੜ੍ਹੋ ਲਹਿਜ਼ੇ ਨਾਲ ਪੜ੍ਹੋ ਔਰ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਆਪਣੇ ਜੀਵਨ 'ਚ ਉਤਾਰ ਲਓ ਇਹ ਮਾਰਗ ਜੇ ਤੁਹਾਡਾ ਜੇ ਉਤਾਰਿਆ ਨਹੀਂ ਕਿਉਂਕਿ ਗੁਰੂ ਨੂੰ ਪਿਆਰੀ ਸਤ ਸੰਗਤ ਜੀਓ ਮਿਸ਼ਰੀ ਮਿਸ਼ਰੀ ਗਾਇਆ ਮੂੰਹ ਮਿੱਠਾ ਨਹੀਂ ਹੁੰਦਾ ਮਿਸ਼ਰੀ ਖਾ ਲਈਏ ਤਾਂ ਮੂੰਹ ਮਿੱਠਾ ਹੁੰਦਾ ਨਾਮ ਦੀ ਮਹਿਮਾ ਗਾਉਂਦੇ ਰਹੇ ਪਰ ਨਾਮ ਸਿਮਰਨ ਨਹੀਂ ਕੀਤਾ ਮਨ ਮਿੱਠਾ ਕਿੱਥੋਂ ਹੋ ਜਾਊ ਠੀਕ ਸੋ ਮਿਸ਼ਰੀ ਖਾਇਆ ਮੂੰਹ ਮਿੱਠਾ ਹੁੰਦਾ ਸਾਡਾ ਫਰਜ਼ ਬਣਦਾ ਅਸੀਂ ਵੀ ਮਿਸ਼ਰੀ ਖਾਈਏ ਸੋ ਪੱਲੇ ਬੰਨਿਓ ਵੀ ਇਹ ਜਿਹੜੀ ਰਿਕਾਰਡਿੰਗ ਤੁਸੀਂ ਆਪਣੇ ਮਨ ਵਿੱਚ ਕੀਤੀ ਹੈ ਨਾ ਅੱਜ ਇਹਨੂੰ ਹੁਣ ਔਨ ਵੀ ਕਰਿਓ ਇਹ ਕਿਤੇ ਕੈਸਟ ਇੱਦਾਂ ਹੀ ਨਾ ਪਈ ਰਹੇ ਹੈ ਨਾ ਆ ਜਦੋਂ ਕਿਤੇ ਤੁਸੀਂ ਉੱਧਰੋਂ ਸਮਾਂ ਆਇਆ ਹੋਵੇ ਜਾਣਦਾ ਅਤੇ ਉਦੋਂ ਕੈਸਟ ਔਨ ਕਰਕੇ ਬਹਿ ਜਾਓ ਭਈ ਯਾਰ ਉੱਥੇ ਮੈਂ ਕੈਸਟ ਇੱਕ ਰਿਕਾਰਡ ਕੀਤੀ ਸੀਗੀ ਫਿਰ ਜਮਦੂਤਾਂ ਨੇ ਸੁਣ ਨਹੀਂ ਦੇਣੀ ਕਿਉਂਕਿ ਉਹ ਤੇਜ਼ ਬੜੇ ਨੇ ਉਹ ਨਹੀਂ ਸੁਣ ਦਿੰਦੇ ਕਿਤੇ ਸੱਚ ਜੀ ਉਹ ਨਹੀਂ ਸੁਣ ਦਿੰਦੇ ਕਿਸੇ ਨੂੰ ਇਸ ਕਰਕੇ ਅਜੇ ਤਾਂ ਪਤਾ ਨਹੀਂ ਕਦੋਂ ਆਉਣੇ ਨੇ ਆਪਾਂ ਕੈਸਟ ਔਨ ਕਰ ਲਈਏ ਅਤੇ ਜੇ ਕੈਸਟ ਔਨ ਕਰ ਲਈ ਤਾਂ ਇਹ ਗੁਣ ਪੈਦਾ ਹੋ ਗਏ ਅਤੇ ਗੁਰੂ ਪਿਆਰਿਓ ਫਿਰ ਜਮਦੂਤ ਸੰਗਲ ਲੈ ਕੇ ਨਹੀਂ ਆਉਣਗੇ ਫਿਰ ਤਾਂ ਰੱਬ ਲੈਣੇ ਆਊ ਛੱਡ ਸਿੰਘਾਸਣ ਹਰਜੀ ਆਏ ਪਰਮਾਤਮਾ ਨੂੰ ਆਉਣਾ ਪੈਣਾ ਪੁੱਛਿਆ ਕਿੱਥੇ ਚੱਲੇ ਹੋ ਪਰਮਾਤਮਾ ਕਹਿੰਦੇ ਯਾਰ ਜਿਨ੍ਹਾਂ ਨੇ ਭਗਤੀਆਂ ਕੀਤੀਆਂ ਉਹਨਾਂ ਨੂੰ ਲੈਣ ਚੱਲਿਆ ਇੰਨਾ ਸਤਿਕਾਰ ਆ ਸੱਚਖੰਡ ਵਿੱਚ ਜਿਹਨ ਸੇਵਿਆ ਤਿੰਨ ਪਾਇਆ ਮਾਣ ਇੱਥੇ ਮਾਣ ਮਿਲਦਾ ਸੋ ਗੁਰੂ ਪਿਆਰਿਓ ਭਗਤੀ ਬਹੁਤ ਉੱਤਮ ਦਾਤ ਹੈ ਇਹੀ ਜਨਮ ਹੈ ਔਰ ਇੰਨਾ ਸਸਤਾ ਕਲ ਯੁੱਗ ਦੇ ਵਿੱਚ ਰੱਬ ਲੱਭਣਾ ਕਿਸੇ ਯੁੱਗ 'ਚ ਨਹੀਂ ਸੀ ਇਹ ਕਿਸੇ ਯੁੱਗ 'ਚ ਨਹੀਂ ਸੀ ਸਭ ਤੋਂ ਸਸਤਾ ਕਲ ਯੁੱਗ 'ਚ ਵਿੱਚ ਰੱਬ ਲੱਭਣਾ ਜੇ ਜਦੋਂ ਆਪਾਂ ਨੂੰ ਮੌਕਾ ਮਿਲਿਆ ਪਹਿਲਾਂ ਤਾਂ ਆਪਾਂ ਪਤਾ ਨਹੀਂ ਕੀੜੇ ਮਕੌੜੇ ਸੱਪ ਡੰਗਰ ਕੁੱਤੇ ਹੀ ਬਣਦੇ ਰਹੇ ਅਤੇ ਜੇ ਹੁਣ ਮੌਕਾ ਮਿਲਿਆ ਹੀ ਮਿਲਿਆ ਅਤੇ ਫਿਰ ਵੇਲਾ ਸਾਂਭ ਲਓ ਭਈ ਪ੍ਰਾਪਤ ਮਾਨੁੱਖ ਦੇਹਰੀ ਆ ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਆ ਤੇਰੀ ਮਨ ਨੂੰ ਕਹਿਣ ਡਿਆ ਤੁਹਾਨੂੰ ਕਹਿਣ ਡਿਆ ਨੇ ਵੀ ਤੇਰੀ ਵਾਰੀ ਆ ਮਿਲ ਲਾ ਠੀਕ ਹੈ ਨਹੀਂ ਅਤੇ ਗੁਰੂ ਪਿਆਰਿਓ ਕਿਸੇ ਨੂੰ ਕਹਿ ਦੀਏ ਨਾ ਕਿਤੇ ਨੌਕਰੀ ਮਿਲਣ ਡਈ ਹੂੰ ਉੱਥੇ ਜਲੇਬੀਆਂ ਮਿਲਣ ਤੇਰੀ ਵਾਰੀ ਆ ਗਈ ਹੈ ਛਾਲ ਮਾਰ ਕੇ ਕਈਆਂ ਉੱਤੋਂ ਟੱਪ ਜਾਂਦਾ ਹੁੰਦਾ ਵਾਰੀ ਮੇਰੀ ਆ ਗਈ ਕਹਿੰਦਾ ਉਹ ਦੱਸਿਆ ਨਹੀਂ ਕਿਸੇ ਨੇ ਮੈਨੂੰ ਟੱਪ ਜਾਂਦਾ ਅਤੇ ਇੱਦਾਂ ਕਰਿਓ ਜੇ ਤੁਹਾਨੂੰ ਗੁਰੂ ਜੀ ਕਹਿੰਦੇ ਵਾਰੀ ਆ ਗਈ ਤਾਂ ਆਪਣੇ ਵਿਕਾਰਾਂ ਤੋਂ ਝੂਠਿਆਂ ਲਾਲਚਾਂ ਤੋਂ ਟੱਪ ਜਾਓ ਮਾਰੋ ਛਾਲ ਇਹਨਾਂ ਤੋਂ ਕੀ ਲੈਣਾ ਕੁਝ ਨਹੀਂ ਮਿਲਣਾ ਸੰਸਾਰੀ ਸੁੱਖ ਤਾਂ ਕੁੱਤਾ ਵੀ ਭੋਗ ਲੈਂਦਾ ਹੈ ਨਾ ਬੜੇ ਕੁੱਤੇ ਵੇਖੇ ਗੱਡੀਆਂ 'ਚ ਘੁੰਮਣ ਡੇ ਕੋਠੀਆਂ 'ਚ ਵੱਜੇ ਠੀਕ ਹੈ ਤਲਾਈ 'ਚ ਰਜਾਈਆਂ 'ਚ ਕੱਲ੍ਹ ਕੋਈ ਸੱਜਣ ਆਏ ਤਾਂ ਦੱਸਣ ਮੈਨੂੰ ਕਹਿੰਦੇ ਬਾਬਾ ਜੀ ਅਸੀਂ ਕੁੱਤਾ ਰੱਖਿਆ ਮੇਰੇ ਨਾਲ ਹੀ ਸੌਂਦਾ ਬਹੁਤ ਪਿਆਰ ਕਰਦਾ ਹੈ ਉਹਨੇ ਕਦੀ ਰੋਟੀ ਨਹੀਂ ਖਾਧੀ ਉਹ ਫਲਾਣੀ ਚੀਜ਼ ਖਾਂਦਾ ਟਮਕਾਣੀ ਚੀਜ਼ ਖਾਂਦਾ ਆਪਾਂ ਸੁਣੀ ਜਾਈਏ ਸੁਣ ਕੇ ਨਤਾਰਾ ਕੀਤਾ ਮੈਂ ਵੇਖ ਲਾ ਇਹੋ ਜਿਹੇ ਬਿਸਕੁਟ ਕੁੱਤੇ ਵੀ ਖਾ ਲੈਂਦੇ ਨੇ ਰਜਾਈਆਂ 'ਚ ਕੁੱਤੇ ਵੀ ਸੌ ਲੈਂਦੇ ਨੇ ਪਰ ਧਿਆਨ ਕਰੀ ਇਹਨਾਂ ਕੁੱਤਿਆਂ ਦੇ ਕੋਲੋਂ ਸੱਚਖੰਡ ਵਿੱਚ ਪਹੁੰਚਿਆ ਨਹੀਂ ਜਾਣਾ ਇਹ ਤਾਂ ਮਨਾ ਜਿਹਨੂੰ ਮਨੁੱਖ ਦਾ ਜਨਮ ਮਿਲਿਆ ਉਸੇ ਕੋਈ ਵਾਰੀ ਆ ਇਹਨਾਂ ਕੋਲ ਵਾਰੀ ਨਹੀਂ ਲੇਪ ਤਲਾਈਆਂ 'ਚ ਸੌਂ ਸਕਦੇ ਨਾ ਕੋਠੀਆਂ 'ਚ ਸੌਂ ਸਕਦੇ ਗੱਡੀਆਂ 'ਚ ਘੁੰਮ ਸਕਦੇ ਪਰ ਅਸਲੀ ਸੁੱਖ ਜਿਹੜਾ ਦਸਮ ਦੁਆਰ ਖੁੱਲ੍ਹਣ 'ਤੇ ਮਿਲਦਾ ਉਹ ਸੁੱਖ ਦੀ ਪ੍ਰਾਪਤੀ ਮਨੁੱਖਾ ਤੈਨੂੰ ਹੀ ਹੈ ਹੋਰ ਕਿਸੇ ਨੂੰ ਨਹੀਂ ਸੋ ਇਹਨਾਂ ਗੱਲਾਂ ਦੀ ਗੌਰ ਕਰਿਓ ਮਾਲਕ ਚੜ੍ਹਦੀਆਂ ਕਲਾ ਕਰੇ ਆਓ ਇੱਥੇ ਸਮਾਪਤੀ ਕਰਦੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।